ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਬੇਠਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ
ਵਾਹਿਗੁਰੂ ਸਾਹਿਬ ਜੀਓ। ਭੈਰੋ ਮਹੱਲਾ ਪੰਜਵਾਂ ਕੋਟ ਬਿਸਨ ਕਿੰਨੇ ਅਵਤਾਰ।
ਹਾਂ, ਵਾਹਿਗੁਰੂ ਨੇ ਕਰੋੜਾਂ ਹੀ ਬਿਸਨਾਂ ਦੇ ਅਵਤਾਰ ਪੈਦਾ ਕੀਤੇ। ਹਾਂਜੀ, ਕਿਉਂਕਿ ਬ੍ਰਹਿਮੰਡ ਕਰੋੜਾਂ ਨੇ, ਆਹ ਇੱਕ ਬ੍ਰਹਿਮੰਡ ਦਾ ਇੱਕ ਵਿਸ਼ਨੂੰ ਹੈ ਅਤੇ ਜਿੰਨੇ ਹੋਰ ਬ੍ਰਹਿਮੰਡ ਨੇ ਉਹਦਾ ਹੋਰ ਦੂਜਾ, ਕਰੋੜਾਂ ਹੀ ਬ੍ਰਹਿਮੰਡ ਨੇ, ਇਸ ਕਰਕੇ ਕਰੋੜਾਂ ਹੀ ਬਿਸਨ ਅਵਤਾਰ ਨੇ। ਹਾਂਜੀ,
ਕੋਟ ਬ੍ਰਹਿਮੰਡ ਜਾਂ ਕੇ
ਜਾ ਕੇ
ਜਾ
ਕੇ, ਠੀਕ ਇੱਕੋ ਹੀ ਨਾਂ, ਠੀਕ ਹੈ
ਜਾਂ ਕੇ
ਨਹੀਂ। ਆ ਜਿਹੜੀ ਚਾਪਾ ਰਹਿ ਰਹੇ ਇਹ ਇੱਕ ਬ੍ਰਹਿਮੰਡ ਹੈ ਜਿਹ 'ਚ ਆਪਾਂ ਰਹਿ ਰਹੇ ਹਾਂ। ਸੋ ਇਸ ਬ੍ਰਹਿਮੰਡ ਦਾ ਇੱਕ ਬ੍ਰਹਮ ਹੈ, ਇੱਕ ਵਿਸ਼ਨੂੰ, ਇੱਕ ਸ਼ਿਵ ਜੀ ਲਾ ਦਿੱਤੇ, ਪਰ ਇੱਦਾਂ ਦੇ ਇੱਕ ਬ੍ਰਹਿਮੰਡ ਕਰੋੜਾਂ ਹੀ ਬ੍ਰਹਿਮੰਡ ਨੇ, ਉਨੇ ਫਿਰ ਸੂਰਜ ਨੇ, ਉਨੇ ਉਹਨਾਂ ਦੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਅਵਤਾਰ, ਉਨੇ ਬ੍ਰਹਿਮੰਡਾਂ ਦੇ ਆਡਰ ਨੇ, ਉਨੀਆਂ ਧਰਤੀਆਂ ਨੇ, ਤਦ ਮਤਲਬ ਧਰਤੀ ਹੋਰ ਪਰ ਹੋਰ ਹੋਰ, ਸੋ ਪਤਾ ਨਹੀਂ ਕਿੰਨੇ ਕੁ ਬ੍ਰਹਿਮੰਡ ਨੇ, ਕਰੋੜਾਂ ਹੀ ਬ੍ਰਹਿਮੰਡ ਨੇ।
ਬਾਬਾ ਜੀ ਸਾਰੀ ਜੀ ਦੁਨੀਆ ਰਹਿੰਦੀ ਹੈ ਜਿਵੇਂ ਆਪਾਂ ਰਹਿੰਦੇ,
ਕਿਉਂ ਨਹੀਂ ਸਾਰੇ ਪਾਸੇ।
ਕੋਟ ਬ੍ਰਹਿਮੰਡ ਜਾਂ ਕੇ ਧਰਮਸਾਲ,
ਕਰੋੜਾਂ ਹੀ ਬ੍ਰਹਿਮੰਡ ਨੇ, ਇਹ ਉਹਦੀਆਂ ਧਰਮਸਾਲਾਂ ਨੇ ਪਰਮੇਸ਼ਰ ਦੀਆਂ।
ਕੋਟ ਮਹੇਸ਼ਰ ਉਪਾਏ ਸਮਾਏ,
ਕੋਟ ਮਹੇਸ਼ ਉਪਾਏ ਸਮਾਏ, ਕਰੋੜਾਂ ਹੀ ਸ਼ਿਵਜੀ ਜਿਹੜੇ ਸੀ ਅਤੇ ਪੈਦਾ ਕੀਤੇ ਨੇ ਮਾਰੇ ਨੇ ਅਤੇ ਸਮਾਏ ਨਾਸ਼ ਕਰਨ ਵਾਸਤੇ, ਕਰੋੜਾਂ ਹੀ ਸ਼ਿਵਜੀ ਪੈਦਾ ਕੀਤੇ ਨੇ, ਕਿਉਂਕਿ ਸ਼ਿਵ ਦੀ ਡਿਊਟੀ ਆ ਨਾ ਨਾਸ਼ ਕਰਨ ਦੀ ਸੰਸਾਰ ਨੂੰ। ਸੋ ਇੱਦਾਂ ਹੀ ਕਰੋੜਾਂ ਹੀ ਸ਼ਿਵਜੀ ਪੈਦਾ ਕੀਤੇ ਨੇ ਜਿਨ੍ਹਾਂ ਦੀ ਡਿਊਟੀ ਆ ਵੀ ਤੁਸੀਂ ਨਾਸ਼ ਕਰਨਾ।
ਕੋਟ ਬ੍ਰਹਮ ਜੱਗ ਸਾਜਣ ਲਾਏ,
ਕੋਟ ਬ੍ਰਹਮ ਜੱਗ ਨੂੰ ਸਾਜਣ ਵਾਸਤੇ ਲਾ ਦਿੱਤੇ।
ਐਸੋ ਧਣੀ ਗੋਬਿੰਦ ਹਮਾਰਾ,
ਹਾਂਜੀ ਐਸਾ ਧਨੀ ਮੈਨੇ ਮਾਲਕ, ਐਸਾ ਪਰਮੇਸ਼ਰ ਮਾਲਕ ਹੈ ਸਾਡਾ ਜੋ ਗੋਬਿੰਦ ਹੈ।
ਵਰਨ ਨਾ ਸਾਕੋ ਗੁਣ ਵਿਸਥਾਰਾ,
ਹਾਂਜੀ ਉਹਦੇ ਗੁਣ ਇੰਨੇ ਨੇ, ਇਹਨਾਂ ਗੁਣਾਂ ਦਾ ਵਿਸਥਾਰ ਵਰਨ ਨਹੀਂ ਹੁੰਦੇ।
ਰਹਾਓ ਕੋਟ ਮਾਇਆ ਜਾਂ ਕੈ ਸੇਵਕ ਸੇਵਕਾ ਸੇਵਕਾ
ਸੇਵਕਾਏ
ਸੇਵਕਾਏ
ਮਾਇਆ ਦਾ ਹੱਥ ਅਤੇ ਲਛਮੀ, ਕਰੋੜਾਂ ਹੀ ਲਛਮੀਆਂ ਉਹਦੀਆਂ ਦਾਸੀਆਂ ਨੇ। ਕੋਟ ਮਾਇਆ ਨਾ, ਹਾਂ ਮਾਇਆ ਅਤੇ ਲਛਮੀ ਦਾ ਅਰਥ ਹੈ
ਕੋਟ,
ਕਰੋੜਾਂ ਹੀ ਲਛਮੀਆਂ ਜਿਵੇਂ ਕਰੋੜਾਂ ਵਿਸ਼ਨੂੰ ਨੇ ਅਤੇ ਕਰੋੜਾਂ ਹੀ ਲਛਮੀਆਂ ਨੇ। ਬੜੇ ਦੁਬਾਰੇ ਪੰਗਤੀ ਹੈ, ਕੋਟ ਮਾਇਆ
ਕੋਟ ਮਾਇਆ ਜਾਂ ਕੈ ਸੇਵ ਸੇਵਕਾਏ,
ਹਾਂ ਜਾ ਕੇ ਪਾਠ ਇਕੱਠਾ ਤਾਂ ਨਹੀਂ ਨਾ, ਟਕਸਾਲੇ ਅੱਡ ਅੱਡ ਹੈ ਸਾਰੇ ਇਕੱਠੇ
ਇਕੱਠੇ ਆ।
ਚਲੋ ਜੀ, ਟਕਸਾਲ ਵਾਲੀ ਅੱਡ ਅੱਡ ਹੈ,
ਟਕਸਾਲ ਵਾਲੀ ਤਾਂ ਇਕੱਠੇ, ਹਾਂਜੀ
ਚਲੋ ਇਹ ਵੀ ਚੈੱਕ ਕਰ ਲਾਂਗੇ ਪਾਠ। ਚਲੋ ਉੱਥੇ ਅੱਡ ਅੱਡ ਸ੍ਰਿਸ਼ਟੀਆਂ, ਅੱਡ ਅੱਡ ਬ੍ਰਹਮੰਡ, ਅੱਡ ਅੱਡ ਲੋਕ, ਹਾਂ ਤੱਤ ਉਹੀ ਪੰਜੇ ਨੇ, ਹਾਂ ਸਰੀਰ ਪੰਜਾਂ ਤੱਤਾਂ ਦੇ ਨੇ ਸਾਰੇ।
ਕੋਟ ਜੀ ਹੈ ਜਾਂ ਕੀ ਸਹਿ ਜਾਏ,
ਹਾਂ ਕਰੋੜਾਂ ਹੀ ਜੀਆਂ ਦੇ ਅੰਤਸਕਰਨ ਨੇ, ਉਹਦੀ ਸੇਜਾ ਸਹਿਜਾ ਹੈ, ਮੈਨੇ ਸੇਜਾ ਜੀ ਤਾਂ ਸਮਝਦਾ ਹੈ, ਜਿਹਦੇ ਕਰੋੜਾਂ ਹੀ ਜੀ ਨੇ ਫਿਰ ਬ੍ਰਹਮੰਡਾਂ 'ਚ, ਇਹ ਸਾਰੇ ਬ੍ਰਹਮੰਡਾਂ ਦੇ ਜੀਆਂ ਦੇ ਜਿਹੜੇ ਅੰਤਸਕਰਨ ਨੇ ਉਹਨਾਂ 'ਤੇ ਬਿਰਾਜਮਾਨ ਹੈ, ਇਸ ਕਰਕੇ ਉਹਨਾਂ ਦੀ ਸੇਜ ਹੈ।
ਕੋਟ ਉਪਾਰਜਨ ਤੇਰੇ ਅੰਗ,
ਹਾਂ ਕਰੋੜਾਂ ਹੀ ਜੀਵ ਤੇਰੇ ਉਪਾਰਜਨ ਵਾਲੇ ਪੈਦਾ ਕੀਤੇ ਹੋਏ ਨੇ, ਇਹ ਤੇਰੇ ਆਪਦੇ ਅੰਗ ਨੇ, ਇਹ ਤੇਰੇ ਅੰਗਾਂ ਤੋਂ ਹੀ ਪੈਦਾ ਹੋਏ ਨੇ।
ਕੋਟ ਭਗਤ ਬਸਤ ਹਰ ਸੰਗ,
ਭਗਤ ਦੇ ਸੰਗ, ਕੋਟ ਭਗਤ,
ਕੋਟ ਭਗਤ
ਬਸਤ ਹਰ ਸੰਗ,
ਬਸਤ ਹਰ ਸੰਗ,
ਬਸਤ ਮੈਨੇ ਬਸਦੇ ਨੇ, ਕਰੋੜਾਂ ਹੀ ਭਗਤ ਹੇ ਹਰੀ ਤੇਰੇ ਨਾਲ ਵਸ ਰਹੇ ਨੇ।
ਕੋਟ ਛਤਰਪਤ ਕਰਤ ਨਮਸਕਾਰ।
ਛਤਰਪਤ
ਛਤਰਪਤ
ਹਾਂ, ਕਰੋੜਾਂ ਹੀ ਛਤਰਪਤੀ ਬਾਦਸ਼ਾਹ ਚੱਕਰਵਰਤੀ ਬਾਦਸ਼ਾਹ ਤੈਨੂੰ ਨਮਸਕਾਰਾਂ ਕਰਦੇ ਨੇ।
ਕੋਟ ਇੰਦਰ ਠੰਡ ਹੈ,
ਠੰਡੇ ਨਹੀਂ ਠਾਡੇ
ਠਾਡੇ ਹੈ ਦੁਆਰ,
ਕਰੋੜਾਂ ਇੰਦਰ ਤੇਰੇ ਦੁਆਰਿਆਂ 'ਤੇ ਖੜ੍ਹੇ ਨੇ।
ਕੋਟ ਬੈਕੁੰਠ
ਬੈਕੁੰਠ
ਬੈਕੁੰਠ ਜਾਂ ਕੀ ਦਰਸਟ
ਦ੍ਰਿਸ਼ਟੀ
ਦ੍ਰਿਸ਼ਟੀ ਮਾਹੀ,
ਕਰੋੜਾਂ ਹੀ ਬੈਕੁੰਠ ਜਿਹਦੀ ਦ੍ਰਿਸ਼ਟੀ ਵਿੱਚ ਨੇ। ਹਾਂਜੀ, ਬੈਕੁੰਠ ਨਾਮ ਇੱਥੇ ਸਵਰਗ ਦਾ, ਕਰੋੜਾਂ ਹੀ ਸਵਰਗ ਨੇ। ਫਿਰ ਹੁਣ ਇਹ ਪਹਿਲਾਂ ਮਾਤ ਲੋਕ ਦੀ ਗੱਲ ਸੀ, ਹੁਣ ਇੱਦਾਂ ਜਿਵੇਂ ਮਾਤ ਲੋਕ ਦੇ ਬ੍ਰਹਿਮੰਡ ਕਰੋੜਾਂ ਨੇ, ਸਵਰਗ ਵੀ ਕਰੋੜਾਂ ਹੀ ਨੇ, ਉਹਦੇ ਬ੍ਰਹਿਮੰਡ ਕਿੰਨੇ ਹੀ ਨੇ। ਸੋ ਇੱਦਾਂ ਕਰੋੜਾਂ ਹੀ ਬੈਕੁੰਠ ਨੇ, ਕਰੋੜਾਂ ਹੀ ਸਵਰਗ ਨੇ ਜਿਹੜੀ ਤੇਰੀ ਦ੍ਰਿਸ਼ਟੀ ਵਿੱਚ ਨੇ, ਤੇਰੀ ਨਿਗਾਹ ਵਿੱਚ ਨੇ ਕਿ ਤੇਰੀ ਨਿਗਾਹ ਤੋਂ ਬਾਹਰ ਨੇ। ਸਾਇੰਸਾਂ ਤਾਂ ਨਿਗਾਹ ਤੋਂ ਬਾਹਰ ਹੈ ਨਾ ਕੰਮ, ਹਾਂ ਬਾਅਦ ਵਿੱਚ ਲੱਭ ਲੈਂਦੇ ਜਾਂ ਹੋਰ ਲੱਭ ਲਿਆ ਜੀ। ਇਸ ਲਈ ਉਹਨਾਂ ਦੀ ਨਿਗਾਹ ਵਿੱਚ ਨਹੀਂ ਸਾਰਾ ਕੁਛ ਵੀ ਕਿੰਨੇ ਕੁ ਬ੍ਰਹਿਮੰਡ ਨੇ, ਕੁਝ ਕੁ ਲੱਭ ਲਿਆ ਉਹਨਾਂ ਨੇ, ਪਰ ਸਮੁੱਚੇ ਨਹੀਂ ਕਹਿ ਸਕਦੇ। ਸੁਸ਼ਨੀ ਮਹਾਰਾਜ ਕਹਿੰਦੇ ਕਰੋੜਾਂ ਹੀ ਬੈਕੁੰਠ ਨੇ, ਉਹ ਇੰਨੇ ਜਿਹੜੇ ਸਾਰੇ ਬੈਕੁੰਠ ਤੇਰੀ ਨਿਗਾਹ 'ਚ ਨੇ, ਸਾਰਿਆਂ ਬਾਰੇ ਤੂੰ ਜਾਣਦਾ ਹੈ।
ਕੋਟ ਨਾਮ ਜਾਂ ਕੀ ਕੀਮਤ ਨਾਹੀਂ,
ਫਿਰ ਤੇਰੇ ਨਾਮ ਵੀ ਕਰੋੜਾਂ ਹੀ ਨੇ ਅਤੇ ਉਹਨਾਂ ਦੀ ਕੀਮਤ ਕਹੀ ਨਹੀਂ ਜਾਂਦੀ। ਸ਼ੇਸ਼ ਨਾਗ ਰੋਜ਼ ਇੱਕ ਹਜ਼ਾਰ ਨਵਾਂ ਨਾਂ ਲੈਂਦਾ, ਰੋਜ਼ਾਨਾ ਹੀ ਹਜ਼ਾਰ ਨਾਂ ਰੋਜ਼ ਨਵਾਂ ਲੈਂਦਾ, ਫਿਰ ਕਿੰਨੇ ਕੁ ਨਾਂ ਉਹਨੇ ਖਿਆਲ ਕੋ ਅੰਤ ਫਿਰ ਨਹੀਂ ਪਾਇਆ ਜਾ ਰਿਹਾ।
ਕੋਟ ਪੂਰੀ ਅਤ
ਪੂਰੀਅਤ ਪਾਠ ਖਟ, ਕੋਟ ਪੂਰੀਅਤ ਹੈ ਅਤੇ ਵਿਸ਼ਰਾਮ ਕਰੋ।
ਕੋਟ ਪੂਰੀਅਤ ਹੈ ਜਾਂ ਕੈ ਨਾਦ,
ਹਾਂ ਕਰੋੜਾਂ ਹੀ ਨਾਦ ਪੂਰੇ ਜਾਂਦੇ ਨੇ, ਵਜਾਏ ਜਾਂਦੇ ਨੇ, ਭਾਵ ਸੰਖ ਵਜਾਏ ਜਾਂਦੇ ਨੇ, ਕਰੋੜਾਂ ਹੀ ਨਾਦ ਨਾਮ ਆਵਾਜ਼ਾਂ ਦਾ ਵੀ ਹੁੰਦਾ, ਕਰੋੜਾਂ ਹੀ ਜਿਹੜੀਆਂ ਨੇ ਆਵਾਜ਼ਾਂ ਪ੍ਰਗਟ ਹੋ ਰਹੀਆਂ ਨੇ, ਵਜਾਏ ਜਾਂ ਵੱਜ ਰਹੀਆਂ ਨੇ, ਜਾਂ ਨਾਦ ਨਾਮ ਸੰਖਾਂ ਦਾ ਵੀ ਹੈ, ਕਰੋੜਾਂ ਹੀ ਸੰਖ ਪੂਰੇ ਜਾ ਰਹੇ ਨੇ, ਜਾਂ ਕੀਰਤਨ ਰਾਹੀਂ ਗਾਏ ਜਾ ਰਹੇ ਨੇ ਕਰੋੜਾਂ ਹੀ ਨਾਦ ਨਾਮ ਆਵਾਜ਼ ਦਾ, ਕੀਰਤਨ ਰਾਹੀਂ ਕਿਤਨੀ ਉਹਦੀ ਜਸ ਹੋ ਰਹੀ ਹੈ, ਕੀਰਤੀ ਹੋ ਰਹੀ ਹੈ ਕਿੰਨੇ ਕਿੰਨੇ ਥਾਵਾਂ 'ਤੇ।
ਕੋਟ ਖਾਰੇ ਚਲਤ ਬਿਸਮਾਦ,
ਹਾਂ ਕਰੋੜਾਂ ਹੀ ਹੇ ਬਿਸਮਾਦ ਵਾਹਿਗੁਰੂ ਤੇਰੇ ਐਸੇ ਚਲਤ ਨੇ, ਕੌਤਕ ਨੇ ਕਿ ਕਰੋੜਾਂ ਹੀ ਅਖਾੜੇ ਨੇ ਤੇਰੇ। ਅਖਾੜੇ ਇੱਕ ਤਾਂ ਹੁੰਦਾ ਨਾ ਜਿੱਦਾਂ ਦਾ ਮੈਦਾਨ, ਉਹਨੂੰ ਵੀ ਅਖਾੜਾ ਕਹਿੰਦੇ ਹਾਂ, ਜਾਂ ਜਿੱਥੇ ਭਲਵਾਨ ਕੁਸ਼ਤੀ ਕਰਦੇ ਨੇ ਉਹਨੂੰ ਵੀ ਅਖਾੜਾ ਕਹਿ ਦਿੰਦੇ ਹਾਂ, ਜਾਂ ਅਖਾੜੇ ਜਿਹੜੇ ਮਹਾਤਮਾ ਦੇ ਬਣਾਏ ਹੋਏ ਨੇ, ਜਿਵੇਂ ਹਰਿਮੰਦਰ ਸਾਹਿਬ ਦੇ ਸਾਹਮਣੇ ਸੰਗਲਾਂ ਵਾਲਾ ਅਖਾੜਾ, ਉਦਾਸੀ ਅਖਾੜਾ, ਨਿਰਮਲ ਅਖਾੜਾ, ਪੰਚਾਇਤੀ ਅਖਾੜਾ, ਉਹਨਾਂ ਸਾਧੂਆਂ ਦੇ ਅਖਾੜੇ ਬਣਾਏ ਹੋਏ ਨੇ। ਉੱਦਾਂ ਦੇ ਤੇਰੇ ਕਰੋੜਾਂ ਹੀ ਇੱਦਾਂ ਦੇ ਜਿਹੜੇ ਨੇ ਅਖਾੜੇ ਨੇ, ਐਸੇ ਤੇਰੇ ਬਸਮਾਦ ਚਲਤ ਨੇ। ਹਾਂਜੀ,
ਕੋਟ ਸਖਤ ਸਿਵ ਆਗਿਆਕਾਰ,
ਹਾਂ ਕਰੋੜਾਂ ਹੀ ਸਖਤ ਸਖਤ ਕਰੋੜਾਂ ਹੀ ਮਾਇਆ ਅਤੇ ਸਿਵ ਤੇਰੇ ਹੁਕਮ ਵਿੱਚ ਨੇ, ਸਖਤ ਬਨਾਮ ਸ਼ਕਤੀਆਂ ਦਾ, ਕਰੋੜਾਂ ਹੀ ਸ਼ਕਤੀਆਂ ਸਿਵ ਆਦਿਕ ਜਿੰਨੇ ਨੇ ਸਾਰੇ ਤੇਰੀ ਆਗਿਆ ਵਿੱਚ ਨੇ ਸਾਰੇ।
ਕੋਟ ਜੀਆ ਦੇਵ ਹੈ ਆਧਾਰ,
ਹਾਂ ਤੂੰ ਕਰੋੜਾਂ ਹੀ ਮਾਰ ਜੀਆਂ ਨੂੰ, ਕਰੋੜਾਂ ਹੀ ਜੀ ਨੇ ਜਿਹ ਨਾਲ ਤੂੰ ਆਸਰਾ ਦੇ ਰਿਹਾ।
ਕੋਟ ਤੀਰਥ ਜਾਂ ਕੇ ਚਰਨ ਮਝਾਰ,
ਹਾਂ ਕਰੋੜਾਂ ਹੀ ਤੀਰਥ ਤੇਰੇ ਚਰਨਾਂ ਵਿੱਚ ਮਹਾਰਾਜ ਮੌਜੂਦ ਨੇ। ਹਾਂਜੀ,
ਕੋਟ ਪਵਿੱਤਰ
ਜਾਂ ਕਰੋੜਾਂ ਹੀ ਤੀਰਥ ਤੇਰੇ ਚਰਨਾਂ ਵਿੱਚ ਵਸ ਰਹੇ ਨੇ।
ਜਪਤ ਨਾਮ ਚਾਰ,
ਹਾਂ ਕਰੋੜਾਂ ਹੀ ਪਵਿੱਤਰ ਨਾਮ ਨੇ ਤੇਰੇ ਮਹਾਰਾਜ, ਕਰੋੜਾਂ ਹੀ ਪਵਿੱਤਰ ਨੇ ਜਿਹੜੇ ਤੇਰੇ ਨਾਮ ਨੂੰ ਜਪਦੇ ਨੇ। ਚਾਰ ਨਾਮ ਸੁੰਦਰ ਦਾ, ਕਰੋੜਾਂ ਹੀ ਸੁੰਦਰ ਨਾਮ ਨੇ ਤੇਰੇ ਜੋ ਜਪੇ ਜਾ ਰਹੇ ਨੇ।
ਕੋਟ ਪੁਜਾਰੀ ਕਰਦੇ ਪੂਜਾ,
ਕਰੋੜਾਂ ਹੀ ਪੁਜਾਰੀ ਨੇ ਜਿਹੜੇ ਤੇਰੀ ਪੂਜਾ ਕਰ ਰਹੇ ਨੇ।
ਕੋਟ ਵਿਸਥਾਰਨ ਅਵਰ ਨਾ ਦੂਜਾ,
ਹਮਾਰੇ ਕਰੋੜਾਂ ਹੀ ਬ੍ਰਹਿਮੰਡਾਂ ਨੂੰ ਤੂੰ ਵਿਸਥਾਰ ਕਰਨ ਵਾਲਾ, ਇੱਕ ਬ੍ਰਹਿਮੰਡ ਦਾ ਵਿਸਥਾਰ ਨਹੀਂ, ਕਰੋੜਾਂ ਹੀ ਬ੍ਰਹਿਮੰਡ ਦਾ ਵਿਸਥਾਰ ਕਰ ਰਹੇ ਹਾਂ, ਇਹ ਕੋਈ ਹੋਰ ਨਹੀਂ ਦੂਜਾ ਕਰ ਸਕਦਾ, ਇਹ ਤੁਸੀਂ ਉਹ ਇੱਕ ਕਰ ਸਕਦੇ ਹੋ, ਤੁਸੀਂ ਕਰ ਰਹੇ ਹੋ, ਐਡਾ ਤੇਰਾ ਫੈਲਾਓ ਹੈ, ਵਿਸਥਾਰ ਹੈ ਬ੍ਰਹਿਮੰਡਾਂ ਦਾ।
ਕੋਟ ਮਹਿਮਾ,
ਮਹਿਮਾ ਨਹੀਂ ਕਹਿਣਾ ਮਹਿਮਾ,
ਕੋਟ ਮਹਿਮਾ ਜਾਂ ਕੀ ਨਿਰਮਲ ਹੰਸ,
ਹਾਂ ਕਰੋੜਾਂ ਹੀ ਪ੍ਰਕਾਰ ਦੀ ਤੇਰੀ ਮਹਿਮਾ ਹੈ, ਜਿਹੜੀ ਹੰਸ ਮੈਨੇ ਸੂਰਜ, ਸੂਰਜ ਵਾਂਗੂ ਨਿਰਮਲ ਹੈ, ਹੰਸ ਨਾਮ ਹੰਸਾਂ ਦਾ ਵੀ ਹੁੰਦਾ, ਹੰਸਾਂ ਤੋਂ ਲੈਣਾ ਪਰਮਹੰਸ ਜਿਹੜੇ ਮਹਾਤਮਾ ਨੇ ਤੱਤ ਵੇਤੇ ਨੇ। ਸੋ ਹੰਸਾਂ ਦੀ ਨਿਆਂ ਜਿਹੜੇ ਤੱਤ ਵੇਤੇ ਮਹਾਤਮਾ ਨੇ, ਬ੍ਰਹਮ ਗਿਆਨੀ ਨੇ, ਉਹ ਕਰੋੜਾਂ ਹੀ ਜਿਹੜੇ ਨਿਰਮਲ ਨੇ ਤੇਰੀ ਮਹਿਮਾ ਕਰ ਰਹੇ ਨੇ।
ਹਾਂਜੀ ਕੋਟ ਉਸਤਤ ਜਾਂ ਕੀ ਕਰਤ ਬ੍ਰਹਿਮੰਸ,
ਬ੍ਰਹਮੰਸ ਦਾ ਅਰਥ ਹੈ ਬ੍ਰਹਮਾ ਦੀ ਅੰਸ਼, ਬ੍ਰਹਮੰਸ ਮੈਨੇ ਬ੍ਰਹਮਾ ਦੀ ਅੰਸ਼, ਬ੍ਰਹਮਾ ਦੀ ਅੰਸ਼ ਵਿੱਚ ਕੌਣ ਪੈਦਾ ਹੋਏ ਨੇ, ਸਨਕ ਸਨੰਦਨ ਸਨਾਤਨ ਸਨਤ ਕੁਮਾਰ ਚਾਰ ਪੁੱਤਰਤਾ ਦੇ ਉਹ ਨੇ, ਉਹਦੀ ਅੰਸ਼ ਹੈ, ਪੰਜਵਾਂ ਨਾਰਦ। ਸੋ ਇੱਦਾਂ ਹੀ ਕਰੋੜਾਂ ਹੀ ਇਹ ਬ੍ਰਹਮਾ ਦੀ ਅੰਸ਼ ਵਿੱਚੋਂ ਜਿਹੜੇ ਹੋਏ ਨੇ ਉਹ ਉਹਦੀ ਉਸਥਿਤੀ ਕਰ ਰਹੇ ਨੇ, ਇਹ ਨਹੀਂ ਕੋਈ ਚਾਰੇ ਨੇ, ਕੋਈ ਜਿੰਨੇ ਬ੍ਰਹਮੰਡ ਓਨੇ ਹੀ ਬ੍ਰਹਮਾ, ਓਨੇ ਬ੍ਰਹਮਾ ਦੀ ਅੰਸ਼, ਚਾਰ ਪੁੱਤਰ ਨੇ ਇਹਨਾਂ ਦੇ, ਸੰਤ ਸਨਾਤਨ ਸੰਤ ਕੁਮਾਰ ਚਾਰ ਤਾਂ ਹੋ ਗਏ, ਪੰਜਵਾਂ ਨਾਰਦ ਉਹਦੀ ਅੰਸ਼ ਨੇ, ਪਰ ਇੱਕ ਨਹੀਂ ਚਾਰ ਪੰਜ ਨਹੀਂ ਕਰੋੜਾਂ ਹੀ, ਕਿਉਂ ਓਨੇ ਬ੍ਰਹਮੰਡ ਓਨਾ ਹੀ ਉਹ। ਹਾਂਜੀ ਕੋਟ ਪਰ ਲਓ,
ਕੋਟ ਪਰ ਲਓ ਓਪਤ ਨਿਮਖ ਮਾਹੇ,
ਇਹ ਵਾਰੀ ਤੂੰ ਨਿਮਖ ਬੱਚੇ ਕਰੋੜਾਂ ਨੂੰ ਉਤਪਤੀ ਕਰ ਦਿੰਦਾ ਓਪਤ ਮੈਨੇ, ਅਤੇ ਪਰ ਲਓ ਅਤੇ ਕਰੋੜਾਂ ਦੇ ਛਿਣ ਵਿੱਚ ਨਾਸ਼ ਕਰ ਦਿੰਦਾ, ਇੱਕ ਅੱਧੇ ਦਾ ਨਹੀਂ ਕਰੋੜਾਂ ਦਾ ਹੀ, ਕਰੋੜਾਂ ਨੂੰ ਪੈਦਾ ਕਰਦਾ ਛਿਣ ਵਿੱਚ, ਕਰੋੜਾਂ ਨੂੰ ਹੀ ਨਾਸ਼ ਕਰ ਦਿੰਦਾ।
ਕੋਟ ਗੁਣਾ ਤੇਰੇ ਗਣੇ ਨਾ ਜਾਹੇ,
ਫਿਰ ਤੇਰੇ ਗੁਣ ਮਹਾਰਾਜ ਜੀ ਕਰੋੜਾਂ ਹੀ ਨੇ, ਗਣੇ ਨਹੀਂ ਜਾਂਦੇ।
ਕੋਟ ਗਿਆਨੀ ਕਥੇ ਗਿਆਨ,
ਕਥਾ ਹੈ ਕਥਾ ਹੈ,
ਕੋਟ ਗਿਆਨੀ ਕਥ ਹੈ ਗਿਆਨ,
ਕਰੋੜਾਂ ਹੀ ਗਿਆਨੀ ਨੇ ਗਿਆਨ ਸਾਹਿਤ ਹੋ ਕੇ ਤੇਰੇ ਸਰੂਪ ਦਾ ਕਥਨ ਕਰਦੇ ਨੇ।
ਕੋਟ ਧਿਆਨੀ ਧਰਤ ਧਿਆਨ,
ਕਰੋੜਾਂ ਹੀ ਯੋਗੀ ਆਦਿਕ ਜਿਹੜੇ ਨੇ ਸਮਾਧੀਆਂ ਲਾਉਣ ਵਾਲੇ ਤੇਰਾ ਚਿੰਤਨ ਕਰਨ ਵਾਲੇ ਉਹ ਕਰੋੜਾਂ ਹੀ ਧਿਆਨੀ ਹੋ ਕੇ ਤੇਰੇ ਵਿਖੇ ਧਿਆਨ ਲਗਾ ਰਹੇ ਨੇ, ਧਰਤ ਮੈਨੇ ਲਾਉਂਦੇ ਨੇ, ਧਿਆਨ ਲਾਉਂਦੇ ਨੇ, ਧਿਆਨ ਧਾਰਦੇ ਨੇ, ਇਉਂ ਕਰ ਲਓ।
ਕੋਟ ਤਪੀਸਰ ਤਪ ਹੀ ਕਰਤੇ,
ਕਰੋੜਾਂ ਹੀ ਤਪੀਸਰ ਨੇ ਜੇ ਤੇਰੇ ਨਿਮਿੱਤ ਤਪ ਕਰ ਰਹੇ ਨੇ।
ਕੋਟ ਮੁਨੀਸਰ ਮੋਨ ਮਹਿ,
ਤੇਰੀ ਪ੍ਰਾਪਤੀ ਨਿਮਿੱਤ ਤਪ ਕਰ ਰਹੇ ਨੇ ਕਰੋੜਾਂ ਹੀ ਤਪੀਸਰ
ਰਹਿਤੇ,
ਹਾਂ ਕਰੋੜਾਂ ਹੀ ਮੁਨੀਸਰ ਨੇ ਮੋਨ ਮਹਿ ਰਹਿਤੇ, ਮਮਿਨ ਹੋੜਾ ਵੀ ਔਂਕੜ ਵੀ ਹੈ ਨਾ।
ਹਾਂਜੀ
ਸੋ ਇੱਥੇ
ਕੋਟ ਮੁਨੀਸਰ
ਹਾਂ
ਮੋਨ ਮਹਿ ਰਹਿਤੇ,
ਹਾਂ ਕਰੋੜਾਂ ਹੀ ਮੁਨੀ ਨੇ ਜਿਹੜੇ ਕਿ ਮੋਨ ਵਿੱਚ ਰਹਿੰਦੇ ਨੇ, ਮੋਨ ਧਾਰਨ ਵਿੱਚ ਰਹਿ ਰਹੇ ਨੇ।
ਅਵਗਤ ਨਾਥ ਅਗੋਚਰ ਸਵਾਮੀ,
ਹਾਂ ਅਵਗਤ ਦਾ ਅਰਥ ਹੈ ਗਤ ਮੈਨੇ ਪ੍ਰਾਪਤੀ, ਅਵ ਮੈਨੇ ਕਠਨ, ਜਿਹਦੀ ਪ੍ਰਾਪਤੀ ਕਰਨੀ ਕਠਨ ਹੈ ਉਹ ਕੌਣ ਹੈ, ਪਰਮੇਸ਼ਰ। ਐਸਾ ਜਿਹੜਾ ਪਰਮੇਸ਼ਰ ਨਾਥ ਹੈ ਜਿਹਦੀ ਪ੍ਰਾਪਤੀ ਕਰਨੀ ਅਵਗਤ ਹੈ ਕਠਨ ਹੈ, ਅਗੋਚਰ ਇੰਦਿਆਂ ਦੇ ਵਿਸ਼ੇ ਹੈ ਜਿਹੜਾ ਪਰਮੇਸ਼ਰ, ਹਾਂਜੀ
ਪੂਰ ਰਿਹਾ ਘੱਟ ਅੰਤਰ ਜਾਮੀ,
ਉਹ ਵਾਹਿਗੁਰੂ ਸਾਰਿਆਂ ਘਟਾਂ ਦੇ ਅੰਦਰ ਅੰਤਰ ਜਾਮੀ ਪੂਰਨ ਹੋ ਰਿਹਾ ਹੈ, ਮੌਜੂਦ ਹੈ ਸਾਰਿਆਂ ਵਿੱਚ।
ਜਦ ਕਤ ਦੇਖੋ ਤੇਰਾ ਵਾਸਾ,
ਜਿੱਥੇ ਜਤ ਮੈਨੇ ਜਿੱਥੇ, ਕਤ ਮੈਨੇ ਕਿੱਥੇ, ਜਿੱਥੇ ਕਿਤੇ ਵੀ ਵੇਖਦੇ ਹਾਂ ਤੇਰਾ ਹੀ ਵਾਸਾ ਹੈ, ਉਹ ਕੋਈ ਥਾਂ ਨਹੀਂ ਜਿੱਥੇ ਤੂੰ ਨਾ ਹੋਵੇਂ।
ਨਾਨਕ ਕੋ ਗੁਰੂ
ਕੋ ਨਹੀਂ ਪੜ੍ਹਨ, ਕੋ
ਨਾਨਕ
ਕੋ ਨਹੀਂ
ਕੋ
ਕੱਕਾ ਉਲਿਆ ਕੁੜ ਕੋ
ਕਹੋ ਗੁਰ ਕੀਓ ਪਰਗਾਸਾ,
ਹਾਂ ਮੈਂ ਨਾਨਕ ਨੂੰ ਮਾਜੀ ਕਹਿੰਦੇ ਗੁਰੂ ਰਾਮਦਾਸ ਜੀ ਨੇ ਸਾਡੇ ਹਿਰਦੇ 'ਚ ਪ੍ਰਕਾਸ਼ ਕਰਾ ਦਿੱਤਾ, ਗੁਰਾਂ ਨੇ ਗਿਆਨ ਦਾ ਪ੍ਰਕਾਸ਼ ਕਰਾ ਦਿੱਤਾ।
ਭੈਰੋ ਮਹੱਲਾ ਪੰਜਵਾਂ,
ਠੀਕ
ਸਤਿਗੁਰ
ਸਤਿਗੁਰ
ਮੋਹ
ਕਹੋ ਪਾਠ ਇਕੱਠਾ ਹੀ ਆ ਨਾ ਟਕਸਾਲੀ 'ਤੇ, ਇਕੱਠਾ ਪਾਠ ਮੋਹ ਕਹੋ, ਮੋਹ ਕਹੋ ਮੈਨੇ ਮੈਨੂੰ ਸਤਿਗੁਰਾਂ ਨੇ ਮੈਨੂੰ
ਸਤਿਗੁਰ ਮੋਹ ਕਹੋ ਕੀਨੋ ਦਾਨ,
ਹਾਂ ਇੱਕ ਦਾਨ ਦਿੱਤਾ ਹੈ ਜੀ, ਕੀ ਦਾਨ ਦਿੱਤਾ ਹੈ ਅੱਗੇ ਦੱਸ ਰਹੇ ਨੇ,
ਅਮੋਲ ਰਤਨ ਹਰ ਦੀਨੋ ਨਾਮ,
ਹਾਂ ਜਿਹੜਾ ਰਤਨ ਅਮੋਲਾ ਅਮੋਲਕ ਹੈ ਉਹਦਾ ਮੁੱਲ ਕੋਈ ਨਹੀਂ, ਰਤਨਾ ਵਾਂਗੂ ਹਰੀ ਦਾ ਜਿਹੜਾ ਨਾਮ ਹੈ ਅਮੋਲਕ ਉਹਦੀ ਦਾਤ ਸਾਨੂੰ ਦਿੱਤੀ ਹੈ, ਇਹ ਨਾਮ ਦਿੱਤੇ ਆ।
ਸਹਿਜ ਮਿਨ ਵਿਨੋਦ ਚੋਜ ਅਨੰਤਾ,
ਹਾਂ ਸਹਿਜ ਮੈਨੇ ਸੁਭਾਵਿਕ ਹੀ, ਚੋਜ ਜਿਹੜੇ ਕੌਤਕ ਨੇ ਉਹਦੇ ਕਿੰਨੇ ਕੁ ਕਿਹਦੇ ਕੌਤਕ ਨੇ, ਅਨੰਤਾ ਅਨੰਤ ਪਰਮੇਸ਼ਰ ਦੇ ਭਾਈ ਕਰੋ ਇੱਦਾਂ ਦੇ ਜਿਹੜੇ ਸਹਿ ਸੁਭਾਵਿਕ ਹੀ ਕੌਤਕ ਨੇ, ਬਿਲਾਸ ਨੇ ਵਿਨੋਦ ਮੈਨੇ ਖੁਸ਼ੀਆਂ ਨੇ ਅਨੰਤ ਵਾਹਿਗੁਰੂ ਦੇ।
ਨਾਨਕ ਕਹੋ ਪ੍ਰਭ ਮਿਲਿਓ ਅਚਿੰਤਾ,
ਹਾਂ ਇੱਦਾਂ ਅਚਿੰਤ ਵਾਹਿਗੁਰੂ ਜਿਹੜਾ ਸੀ ਸੁਭਾਵਿਕ ਹੀ ਹੁਣ ਮੈਨੂੰ ਮਿਲ ਪਏ ਨੇ, ਅਚਿੰਤਾ ਮਨੇ ਸੁੱਤੇ ਸਿੱਧੇ ਸੁਭਾਵ ਕੇ ਉਹ ਪਰਮੇਸ਼ਰ ਜਿਹੜਾ ਚਿੰਤ ਸੀ ਮਿਲ ਪਿਆ।
ਕਹੋ ਨਾਨਕ ਕੀਰਤ ਹਰ ਸਾਚੀ।
ਮਹਾਰਾਜ ਕਹਿੰਦੇ ਉਹਦੀ ਕੀਰਤੀ ਪਾਈ ਸੱਚੀ ਕੀਰਤੀ ਹੈ, ਕਿਉਂਕਿ ਆਪ ਸੱਚਾ ਹੈ, ਉਹਦੀ ਕੀਰਤੀ ਵੀ ਸੱਚੀ ਹੈ।
ਬਹਰ 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 ਤਿਸ ਸੰਗ ਮਨ ਰਾਚੀ।
ਬਹਰ ਬਹਰ ਮੈਂ ਮੁੜ ਮੁੜ ਕੇ ਮੇਰਾ ਮਨ ਉਹਦੇ ਵਿੱਚ ਰਚ ਰਿਹਾ ਹੈ, ਲੀਨ ਹੋ ਰਿਹਾ ਹੈ, ਮੇਰੀ ਬਿਰਤੀ ਉਹਦੇ ਰਚੀ ਹੈ, ਜੁੜੀ ਹੋਈ ਹੈ। ਕੱਲ੍ਹ ਮੇਰਾ ਮਨ ਜਿਹੜੀ ਦੀ ਬਿਰਤੀ ਮੁੜ ਮੁੜ ਕੇ ਉਹਦੇ ਨਾਲ ਜੁੜ ਰਹੀ ਹੋਈ ਹੈ ਹੁਣ ਉਹਦੀ ਕੀਰਤੀ ਨਾਲ।
ਰਹਾਓ ਅਚਿੰਤ ਹਮਾਰੇ
ਹਮਾਰਾ ਦਲਾਮਾ ਲੈ, ਜਿਹਨੇ ਬਹੁਤ ਵਾਰ ਵਾਰ ਆਉਣਾ ਸ਼ਬਦ ਹਮਾਰਾ ਹੈ।
ਹਮਾਰ ਅਚਿੰਤ ਹਮਾਰਾ ਭੋਜਨ ਭਾਓ।
ਹਾਂ, ਅਚਿੰਤ ਸੁਭਾਵਿਕ ਹੀ ਸਾਡੇ ਅੰਦਰ ਉਸ ਪਰਮੇਸ਼ਰ ਦਾ ਨਾਮ ਹੀ ਭੋਜਨ ਹੈ ਸਾਡੇ ਲਈ। ਭਾਓ ਮੈਨੇ ਇਹ ਸਾਡੇ ਲਈ ਗਿਆਨ ਹੈ, ਜਾਂ ਅਚਿੰਤ ਵਾਹਿਗੁਰੂ ਦਾ ਪ੍ਰੇਮ ਹੀ ਸਾਡੇ ਲਈ ਭੋਜਨ ਵਾਂਗੂ ਹੈ, ਦੋਵੇਂ ਅਰਥ ਕੀਤੇ ਜਾਂਦੇ ਨੇ।
ਅਚਿੰਤ ਹਮਾਰਾ ਲੀਚੈ ਨਾਓ।
ਹਾਂ, ਅਚਿੰਤ ਜਿਹੜਾ ਪਰਮੇਸ਼ਰ ਹੈ ਉਸ ਪਰਮੇਸ਼ਰ ਦਾ ਹੀ ਨਾਮ ਅਸੀਂ ਜਪੀਂਦਾ ਹੈ।
ਅਚਿੰਤ ਹਮਾਰੇ
ਦਲਾਮਾ ਲਾਓ ਹਮਾਰਾ
ਹਮਾਰਾ ਅਚਿੰਤ ਹਮਾਰਾ ਸੰਗ ਮਨ ਰਾਚੀ।
ਨਹੀਂ ਨਹੀਂ, ਅਚਿੰਤ ਹਮਾਰਾ ਸ਼ਬਦ ਉਹਦਾ
ਅਚਿੰਤ ਹਮਾਰਾ ਸ਼ਬਦ ਆਧਾਰ।
ਹਾਂ, ਅਚਿੰਤ ਜਿਹੜਾ ਪਰਮੇਸ਼ਰ ਹੈ ਉਹਦਾ ਸ਼ਬਦ ਉਪਦੇਸ਼ ਦੁਆਰਾ ਸਾਡਾ ਉਧਾਰ ਹੋ ਗਿਆ।
ਅਚਿੰਤ ਹਮਾਰਾ ਭਰੇ ਭੰਡਾਰ।
ਹਾਂ, ਹੁਣ ਇੱਥੇ ਚਿੰਤਾ ਸੁਭਾਵਿਕ ਸੁਭਾਵਿਕ ਹੀ ਜਿਹੜੇ ਨੇ ਸਾਡੇ ਭੰਡਾਰੇ ਭਾਈ ਗੁਣਾਂ ਨਾਲ ਭਰੇ ਪਏ ਨੇ, ਸੁਭ ਗੁਣਾਂ ਨਾਲ ਹਿਰਦੇ 'ਚ ਨਿਵਾਸ ਕੀਤਾ ਉਹਨਾਂ ਨੇ।
ਅਚਿੰਤ ਹਮਾਰਾ ਕਾਰਜ ਪੂਰੇ।
ਹਾਂ, ਅਚਿੰਤ ਹੀ ਸੁਭਾਵਿਕ ਹੀ ਹੁਣ ਸਾਡੇ ਕਾਰਜ ਪੂਰੇ ਹੋ ਗਏ ਸਾਰੇ। ਕਈ ਕੰਮ ਦੇਖਣ ਸੋਚਿਆ ਵੀ ਨਹੀਂ ਹੁੰਦਾ ਆਪਾਂ ਨੇ, ਅਤੇ ਉਹ ਪੂਰਾ ਹੋਇਆ ਹੁੰਦਾ ਫਿਰ ਪਤਾ ਵੀ ਆਹ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ, ਚੇਤੇ ਹੋਇਆ ਵੀ ਨਹੀਂ ਸੀ ਕੰਮ ਐਸਾ ਪੂਰਾ ਹੋ ਗਿਆ। ਸੁਭਾਵਿਕ ਹੀ ਸਾਡੇ ਕਾਰਜ ਸਾਰੇ ਸਿੱਧ ਹੋ ਗਏ।
ਅਚਿੰਤ ਹਮਾਰੇ ਲੱਥੇ ਬਸੂਰੇ।
ਹਾਂ, ਸੁਭਾਵਿਕ ਹੀ ਸਾਡੇ ਝੋਰੇ ਲੈ ਗਏ, ਫਿਕਰ ਦੂਰ ਹੋ ਗਏ। ਕਈ ਇੰਨੇ ਚੀਜ਼ਾਂ ਦੇ ਫਿਕਰ ਲੱਗੇ ਹੁੰਦੇ ਆ, ਅਤੇ ਉਹ ਜਦੋਂ ਕਾਰਜ ਪੂਰਾ ਹੋ ਜਾਂਦਾ ਝੂਰੇ ਲੈ ਗਏ, ਝੋਰੇ ਖਤਮ ਹੋ ਗਏ।
ਅਚਿੰਤ ਹਮਾਰੇ ਬੈਰੀ ਮੀਤਾ।
ਜਿਹੜੇ ਬੈਰੀ ਸੀ ਸਾਡੇ ਉਹ ਸੁਭਾਵਿਕ ਹੀ ਮਿੱਤਰ ਬਣ ਗਏ। ਹਾਂਜੀ,
ਅਚਿੰਤੋ ਹੀ ਇਹੋ ਮਨ ਬਸ ਕੀਤਾ।
ਸੁਭਾਵਿਕ ਹੀ ਹੁਣ ਜਿਹੜਾ ਸੀ ਮਨ ਨੂੰ ਬਸ ਕਰ ਲਿਆ, ਜਿਹਨਾਂ 'ਚ ਕਦੇ ਬਸ ਹੋਣ ਵਾਲਾ ਹੀ ਨਹੀਂ ਸੀ ਨਾ। ਜਦੋਂ ਦੀ ਮਿਹਰ ਹੋਈ ਚਿੰਤ ਵਾਹਿਗੁਰੂ ਦੀ, ਅਤੇ ਸੁਭਾਵਿਕ ਹੀ ਸੁੱਤੇ ਹੀ ਬਸ ਹੋ ਗਿਆ। ਹਾਂਜੀ,
ਅਚਿੰਤ ਪ੍ਰਭ ਹਮ
ਪ੍ਰਭੂ ਅਚਿੰਤ ਪ੍ਰਭੂ
ਅਚਿੰਤ ਪ੍ਰਭੂ ਹਮ ਕੀਆ ਦਲਾਸਾ।
ਉਸ ਚਿੰਤ ਵਾਹਿਗੁਰੂ ਨੇ ਸਾਨੂੰ ਇਹ ਜਿਹੜਾ ਸੀ ਹੌਸਲਾ ਦਿੱਤਾ, ਦਲਾਸਾ ਦਿੱਤਾ, ਧੀਰਜ ਦਿੱਤਾ।
ਅਚਿੰਤ ਹਮਾਰੀ ਪੂਰਨ ਆਸਾ।
ਹੁਣ ਤਾਂ ਸੁਭਾਵਿਕ ਹੀ ਸਾਡੀਆਂ ਸਾਰੀਆਂ ਆਸਾਂ ਪੂਰਨ ਹੋ ਗਈਆਂ, ਸੁੱਤੇ ਸਿੱਧੇ ਹੋ ਗਈਆਂ।
ਅਚਿੰਤ
ਹਮਾ ਕਹੋ ਕਹੋ ਤੇ ਵਿਸ਼ਰਾਮ ਕਰੋ। ਅਚਿੰਤ ਹਮਾ ਕਹੋ, ਮੰਮੇ ਥੱਲੇ ਅਲੰਤ ਹੈਗਾ ਨਾ। ਹਮਾ ਕਹੋ, ਹਮਾ ਮੈਂ ਸਾਨੂੰ ਸੁਭਾਵਿਕ ਹੀ ਸਾਨੂੰ।
ਅਚਿੰਤ ਹਮਾ ਕਹੋ ਸਗਲ ਸਿਧਾਂਤ।
ਹਾਂ, ਅਚਿੰਤ ਸੁਭਾਵਿਕ ਹੀ ਸਾਨੂੰ ਸੰਪੂਰਨ ਸਿਧਾਂਤ ਪ੍ਰਾਪਤ ਹੋ ਗਿਆ। ਹਾਂ, ਕਿਉਂਕਿ ਸਿਧਾਂਤ ਤੈਨੂੰ ਔਕੜ ਹੈ ਨਾ, ਬਹੁਤੇ ਸਿਧਾਂਤਾਂ ਦੀ ਗੱਲ ਨਹੀਂ ਹੋ ਰਹੀ, ਇੱਕ ਸਿਧਾਂਤ ਦੀ ਗੱਲ ਹੈ। ਸੋ ਇਸ ਕਰਕੇ ਸਗਲ ਤੋਂ ਸਾਰੇ ਸਿਧਾਂਤ ਪੂਰੇ ਨਹੀਂ ਹੋ ਗਏ ਅਰਥ ਕਰਨਾ। ਸੋ ਸਗਲ ਦਾ ਇੱਥੇ ਸੰਪੂਰਨ ਸਿਧਾਂਤ ਜਿਹੜਾ ਸੀ ਪ੍ਰਾਪਤ ਹੋ ਗਿਆ। ਹਾਂਜੀ,
ਅਚਿੰਤ
ਹਮ ਕਹੋ, ਅਚਿੰਤ ਹਮ
ਕਹੋ ਗੁਰ ਦੀਨੋ ਮੰਤਰ।
ਹਾਂ, ਚਿੰਤੀ ਵਾਹਿਗੁਰੂ ਨੇ ਸਾਨੂੰ ਗੁਰਾਂ ਦਾ ਮੰਤਰ ਦੇ ਦਿੱਤਾ। ਅਚਿੰਤ ਹਮਾਰੇ ਬਿਨਸੇ ਬੈਰ।
ਅਚਿੰਤ ਹਮਾਰੇ ਬਿਨਸੇ ਬੈਰ।
ਸੁਭਾਵਿਕ ਹੀ ਸਾਡੇ ਬੈਰ ਸਾਰੇ ਦੂਰ ਹੋ ਗਏ।
ਅਚੰਤ ਹਮਾਰੇ ਮਿਟੇ ਅੰਧੇਰ।
ਹੁਣ ਸੁਭਾਵਕ ਹੀ ਗਿਆਨ ਦਾ ਹਨੇਰਾ ਸਾਡਾ ਨਿਵਰਤ ਹੋ ਗਿਆ, ਠੋਕਰਾਂ ਹੀ ਖਾਂਦੇ ਸੀ ਹਨੇਰੇ 'ਚ।
ਅਚੰਤੋ ਹੀ ਮਨ ਕੀਰਤਨ ਮਿੱਠਾ।
ਅਚੰਤੋ ਹੀ ਤਾਂ ਠੀਕ ਆ, ਅਚੰਤੋ ਹੀ ਅਚੰਤ ਸੁਭਾਵਕ ਹੀ ਹੁਣ ਸਾਨੂੰ ਕੀਰਤਨ ਜਿਹੜਾ ਸੀ ਪਿਆਰਾ ਲੱਗਣ ਲੱਗ ਪਿਆ, ਮਿੱਠਾ ਲੱਗਣ ਲੱਗ ਗਿਆ, ਨਹੀਂ ਤਾਂ ਕੁਝ ਹੋਰ ਮਿੱਠਾ ਲੱਗਦਾ ਸੀ ਨਾ ਪਹਿਲਾਂ। ਹਾਂ,
ਅਚੰਤੋ ਹੀ ਪ੍ਰਭੂ ਘੱਟ ਘੱਟ ਡੀਠਾ।
ਹਾਂ, ਹੁਣ ਤਾਂ ਸੁਭਾਵਕ ਹੀ ਉਸ ਪਰਮੇਸ਼ਰ ਨੂੰ ਘੱਟ ਘੱਟ ਹਿਰਦੇ ਹਿਰਦੇ 'ਚ ਵੇਖ ਲਿਆ ਜੀ।
ਅਚੰਤ ਮਿਟਿਓ ਹੈ,
ਅਚੰਤ ਮਿਟਿਓ ਹੈ, ਠੀਕ ਹੈ।
ਅਚੰਤ ਮਿਟਿਓ ਹੈ,
ਠੀਕ ਹੈ।
ਸਗਲੋ ਭਰਮ
ਸੁਭਾਵਕ ਕਿ ਹੁਣ ਸਾਡਾ ਸਾਰਾ ਭਰਮ ਨਿਵਰਤ ਹੋ ਗਿਆ, ਭੜਕਣਾ ਹੀ ਮੁੱਕ ਗਈ।
ਅਚੰਤ ਵਸਿਓ ਮਨ ਸੁਖ ਵਿਸਰਾਮਾ।
ਸੱਸੇ ਦੇ ਪੈਰ 'ਚ ਰਾਰਾ ਨਾ, ਸੱਸੇ ਤੋਂ ਬਾਅਦ ਲੱਗੂਗਾ, ਸੱਸੇ ਵਾਲਾ ਕੰਨਾ ਰਾਜੇ ਨੂੰ ਲੱਗ ਜੂ। ਵਿਸਰਾਮਾ ਚਿੰਤ ਵਸਿਓ,
ਚਿੰਤ ਵਸਿਓ
ਮਨ ਸੁਖ ਵਿਸਰਾਮਾ। ਹਾਂ, ਚਿੰਤ ਪਰਮੇਸ਼ਰ ਹੁਣ ਸਾਡੇ ਮਨ ਵਿੱਚ ਵਸ ਗਿਆ, ਉਹ ਅਚਿੰਤ ਵਾਗਰੇ ਦੇ ਮਨ ਵਿੱਚ ਵਸਣੇ ਕਰਕੇ ਸੁਖ ਸਰੂਪ ਵਿੱਚ ਵਿਸਰਾਮ ਕੀਤਾ ਹੁਣ ਅਸੀਂ।
ਹਾਂਜੀ, ਅਚਿੰਤ ਹਮਾਰੇ ਅਨਹਤ ਵਾਜੇ।
ਹਾਂ, ਚਿੰਤ ਸੁਭਾਵਕ ਹੀ ਹੁਣ ਸਾਡੇ ਜਿਹੜੇ ਸੀ ਦਸਵੇਂ ਦੁਆਰ ਵਿੱਚ ਇੱਕ ਰਸ ਵਾਜੇ ਵਾਜਾ ਹੈ।
ਅਚੰਤ ਹਮਾਰੇ ਗੋਬਿੰਦ ਗਾਜੇ।
ਹਾਂ, ਸੁਭਾਵਕ ਹੀ ਹੁਣ ਸਾਡੇ ਅੰਦਰ ਗੋਬਿੰਦ ਗਾਜਾ ਮੈਨੇ ਪ੍ਰਗਟ ਹੋ ਗਿਆ। ਹਾਂਜੀ,
ਅਚੰਤ ਹਮਾਰੇ ਮਨ ਪਤਿਆਨਾ।
ਇੱਥੇ ਹਮਾਰਾ ਪੜ੍ਹਦਾ, ਅਚੰਤ ਹਮਾਰਾ ਦਰਾਮਾ ਲਾ ਕੇ ਰਹਿ ਰਹੇ ਨੇ। ਹਾਂ, ਠੀਕ ਹੈ,
ਅਚੰਤ ਹਮਾਰਾ,
ਠੀਕ ਹੈ,
ਮਨ ਪਤਿਆਨਾ।
ਸੁਭਾਅ ਕਿ ਸਾਡਾ ਹੁਣ ਮਨ ਜਿਹੜਾ ਸੀ ਪਤੀਆ ਵੇਣ ਵਾਲਾ ਹੋ ਗਿਆ, ਪਾਗਲਾ ਸੀ ਭਰੋਸੇ ਵਾਲਾ ਹੋ ਗਿਆ, ਪਤੀਜ ਗਿਆ ਉਹਦੇ 'ਤੇ ਮਨ ਸਾਡਾ। ਹਾਂ, ਪ੍ਰਭੂ ਨਾਲ। ਹਾਂਜੀ,
ਨੈਚਲ ਧਨੀ ਅਚਿੱਤ ਪਛਾਣਾ।
ਉਹ ਵਹਿਰ ਨਿਚਲ ਧਨੀ ਹੈ, ਅਚਿੰਤ ਧਨੀ ਮਾਲਕ ਹੈ, ਨਿਚਲ ਹੈ ਉਹ, ਅਤੇ ਅਚਿੰਤ ਸੁਭਾਵ ਕੇ ਉਹਨੂੰ ਪਛਾਣਾ, ਪਹਿਚਾਣ ਲਿਆ।
ਅਚਿੰਤ
ਇਹ ਸਿੰਧੀ ਵਿੱਚ ਕਹਿੰਦੇ ਨੇ ਧਨੀ ਮਾਲਕ ਨੂੰ, ਸਿੰਧੀ ਬੋਲੀ ਹੈ ਧਨੀ ਮਾਲਕ ਨੂੰ ਸਿੰਧੀ 'ਚ ਧਨੀ ਕਹਿੰਦੇ ਨੇ।
ਅਚਿੰਤੋ ਉਪਜੋ ਸਗਲ ਵਿਵੇਕਾ।
ਸੁਭਾਵਕ ਹੀ ਜਿਹੜਾ ਸੀ ਜੀ ਸਾਡੇ ਅੰਦਰ ਵਿਵੇਕ ਪੈਦਾ ਹੋ ਗਿਆ।
ਅਚੰਤ ਚਰੀ
ਸਗਲ ਮੈਨੇ ਸੰਪੂਰਨ ਵਿਵੇਕ, ਸੰਪੂਰਨ ਗਿਆਨ। ਹਾਂਜੀ,
ਅਚੰਤ ਚਰੀ ਹੱਥ ਹਰ ਹਰ ਟੇਕਾ।
ਸੁਭਾਵਕ ਹੀ ਹੁਣ ਜਿਹੜੀ ਸੀ ਹਰੀ ਦੀ ਟੇਕ ਸਾਡੇ ਹੱਥ ਆ ਚੜੀ। ਹਾਂਜੀ,
ਅਚੰਤ ਪ੍ਰਭੂ ਧੁਰ ਲਿਖਿਆ ਲਿਖ।
ਹਾਂ, ਅਚੰਤ ਪਰਮੇਸ਼ਰ ਨੇ ਇਹ ਧੁਰ ਤੋਂ ਹੀ ਲੇਖ ਲਿਖਿਆ ਹੋਇਆ ਸੀ। ਹਾਂਜੀ,
ਅਚੰਤ ਮਿਲਿਓ ਪ੍ਰਭੂ ਠਾਕਰ
ਪ੍ਰਭ
ਠਾਕਰ ਇੱਕ।
ਹਾਂ, ਸੁਭਾਵਕ ਹੀ ਜਿਹੜਾ ਠਾਕੁਰ ਇੱਕ ਅਦੁੱਤੀ ਪਰਮੇਸ਼ਰ ਜਿਹੜਾ ਹੈ ਅਚਿੰਤ ਹੀ ਮਿਲ ਪਿਆ, ਸੁਭਾਵਕ ਹੀ ਮਿਲ ਪਿਆ, ਨਿਰਜਤ ਨਹੀਂ ਮਿਲ ਪਿਆ ਹੁਣ।
ਚਿੰਤ ਅਚਿੰਤਾ ਸਗਲੀ ਗਈ।
ਹੁਣ ਚਿੰਤਾ ਵੀ ਚਲੇ ਗਈ, ਚਿੰਤਾ ਵੀ ਚਲੇ ਗਈ, ਦੋਵੇਂ ਪੱਖ ਚਲੇ ਗਏ।
ਪ੍ਰਭ ਨਾਨਕ 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 ਮਈ।
ਹਾਂ, ਹੁਣ ਮੈਂ ਜਿਹੜਾ ਸੀ ਨਾਨਕ ਦੇ ਹੱਥ ਆਪਾਂ ਕਿਤੇ ਨਾ ਨਾ ਅਨਕ, ਜਿਹਦੇ ਵਿੱਚ ਅਨੇਕਤਾ ਹੀ ਨਹੀਂ ਉਹਨੂੰ ਨਾਨਕ ਕਹਿੰਦੇ ਨੇ। ਅਨੇਕਤਾ ਹੈ ਨਹੀਂ, ਏਕਤਾ ਹੀ ਹੈ, ਉਹਦਾ ਨਾਂ ਨਾਨਕ ਹੈ। ਸੂਰਜ ਪ੍ਰਕਾਸ਼ ਗ੍ਰੰਥ ਦੇ ਕਰਤਾ ਨੇ ਵੀ ਲਿਖਿਆ, ਅਨਕ ਰਹਿਤ ਪਰਮਾਤਮ ਜੋਈ ਨਾਨਕ ਨਾਮ ਕਹਾਵੈ ਸੋਈ, ਉਹਨੂੰ ਨਾਨਕ ਕਹਿੰਦੇ ਨੇ। ਜਿਹਦੀ ਅਨੇਕਤਾ ਨਹੀਂ ਹੈਗੀ, ਏਕਤਾ ਹੀ ਏਕਤਾ, ਉਹ ਨਾਨਕ ਹੈ। ਸੋ ਇਸ ਨਾਨਕ 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 ਮਈ ਤਿੰਨ ਵਾਰੀ ਆਇਆ। ਹਾਂ, ਸੋ ਇਸ ਲਈ ਜੋ ਨਾਨਕ ਪਰਮੇਸ਼ਰ ਹੈ ਅਤੇ ਨਾਨਕ ਅਤੇ ਉਹਦਾ ਹੀ ਸਰੂਪ ਹੋ ਗਏ ਅਤੇ ਉਹ ਸਵਾਮੀ ਦਾ ਸਰੂਪ ਹੋ ਗਏ। ਹਾਂਜੀ, ਜਾਂ ਨਾਨਕ ਗੱਦੀ ਦਾ ਵੀ ਵਾਚਕ ਹੈ, ਸਾਰੀ ਗੁਰਬਾਣੀ ਨਾਨਕ ਸ਼ਬਦ ਹੇਠ ਆਈ ਹੈ ਨਾ, ਨਾਨਕ ਸ਼ਬਦ ਦੀ ਮੋਹਰ ਲੱਗੀ ਹੈ। ਸੋ ਇਸ ਕਰਕੇ ਜਿਹੜਾ ਨਾਨਕ ਅਨੇਕ ਰਹਿਤ ਤੋਂ ਰਹਿਤ ਪਰਮੇਸ਼ਰ ਹੈ ਨਾ, ਅਤੇ ਉਹਨਾਂ ਦਾ ਜਿਹੜਾ ਚੌਥਾ ਸਰੂਪ ਗੁਰੂ ਰਾਮਦਾਸ ਮਹਾਰਾਜ ਜਿਹੜੇ ਨਾਨਕ ਨੇ, ਸੋ ਨਾਨਕ ਮਈ ਉਹ ਪਰਮੇਸ਼ਰ ਦਾ ਹੀ ਮਈ ਮੈਨੇ ਸਰੂਪ ਹੋ ਗਏ, ਉਹਨਾਂ ਦਾ ਹੀ ਸਰੂਪ ਸਨ ਉਹ। ਹਾਂਜੀ, ਫਿਰ ਇਹ ਗੱਦੀ ਦਾ ਵਾਚਕ ਮੰਨ ਕੇ ਅਰਥ ਇਹ ਕੀਤਾ ਜਾਂਦਾ, ਜੋ ਨਾਨਕ ਪਰਮੇਸ਼ਰ ਹੈ ਜਿਹੜਾ ਅਨੇਕਤਾ ਤੋਂ ਰਹਿ ਜਿਹੜਾ ਪਰਮੇਸ਼ਰ ਹੈ, ਅੱਗੇ ਦੂਜਾ ਨਾਨਕ ਆ ਗਿਆ, ਉਹਦਾ ਅਰਥ ਹੈ ਨਾਨਕ ਉਸ ਗੱਦੀ ਦੇ ਮਾਲਕ ਚੌਥੇ ਨਾਨਕ ਗੁਰੂ ਰਾਮਦਾਸ ਜੀ, ਨਾਨਕ ਮਈ ਨਾਨਕ ਪਰਮੇਸ਼ਰ ਦਾ ਹੀ ਮਹਿਮਾ ਦੇ ਸਰੂਪ ਨੇ। ਹਾਂਜੀ
ਭੈਰੋ ਬਾਣੀ ਭਗਤਾਂ ਕੀ ਕਬੀਰ ਜੀਓ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮੇਰੇ ਹਰ ਕੋ ਨਾਉ।
ਆ ਜਿਹੜਾ ਪੰਡਤਾਂ ਨੇ ਇਕੱਠੇ ਹੋ ਕੇ ਕਬੀਰ ਸਾਹਿਬ ਨੂੰ ਕਹਿਣ ਲੱਗੇ, ਕਬੀਰ ਜੀ ਕੰਗਾਲ ਕੰਗਾਲ ਹੋ ਤੁਸੀਂ ਤਾਂ ਬਿਲਕੁਲ ਹੀ, ਅਤੇ ਮਾੜਾ ਮੋਟਾ ਕੋਈ ਹੋਰ ਜਿਹੜਾ ਹੈ ਤੁਸੀਂ ਕੋਈ ਕਿਤ ਕਰਿਆ ਕਰੋ, ਪੈਸਾ ਆ ਜਾਵੇ ਤੁਹਾਡੇ ਕੋਲ, ਅਤੇ ਇੱਕ ਇੱਦਾਂ ਉਹਨਾਂ ਨੂੰ ਮਿਹਣੇ ਦੇ ਰੂਪ 'ਚ ਗੱਲ ਕੀਤੀ। ਉੱਤਰ 'ਚ ਹੁਣ ਕਹਿੰਦੇ ਨੇ ਪੰਡਤਾਂ ਨੂੰ, ਪੜ੍ਹੋ ਦੁਬਾਰੇ ਹੀ ਲੈਣ,
ਇਹੋ ਧਨ ਮੇਰੇ ਹਰ ਕੋ ਨਾਓ।
ਹਾਂ ਜਿਹੜਾ ਇਹ ਹਰੀ ਜਿਹੜਾ ਹੈ ਉਹਦਾ ਪਰਮੇਸ਼ਰ, ਜੋ ਪਰਮੇਸ਼ਰ ਦਾ ਨਾਮ ਹੈ ਨਾ, ਪੰਡਤਾਂ ਨੂੰ ਕਹਿਣ ਲੱਗੇ ਮੇਰੇ ਪਾਸ ਇਹੀ ਭਾਈ ਧਨ ਹੈ।
ਗਾਂਠ ਨਾ ਵਾਧਿਓ ਵੇਚ ਨਾ ਖਾਓ।
ਇਹ ਧਨ ਜਿਹੜਾ ਸੀ ਗਾਂਠ ਨਾ ਵਾਧੋ, ਮੈਂ ਇਹ ਨਿਹਰਾ ਗੰਢ ਨਹੀਂ ਬੰਨਣਾ ਕੀਤਾ, ਭਾਵ ਅੱਗੇ ਦਾ ਅਧਿਕਾਰੀਆਂ ਨੂੰ ਦਾਨ ਦਿੱਤਾ ਇਹਦਾ, ਇਹ ਨਹੀਂ ਕਿ ਮੈਂ ਛੁਪਾ ਕੇ ਰੱਖਿਆ ਇਹਨੂੰ, ਗੰਢ ਬੰਨ ਕੇ ਨਹੀਂ ਨਿਹਰਾ ਰੱਖਿਆ ਵੀ ਅੱਗੇ ਦੇਣਾ ਨਹੀਂ ਕਿਸੇ ਨੂੰ। ਆਪ ਵੀ ਜਪਦੇ ਹਾਂ, ਅਧਿਕਾਰੀਆਂ ਨੂੰ ਵੀ ਮੈਂ ਵੰਡ ਰਿਹਾ ਸਵਰ ਕੇ, ਜਿਵੇਂ ਕਹਿੰਦੇ ਨਾ ਕਿ ਆ ਨਾਮ ਤੈਨੂੰ ਦੇਤਾ ਵੀ ਅੱਗੇ ਨਾ ਦੱਸੀ ਕਿਸੇ ਨੂੰ, ਹਾਂ ਬਲੈਕ ਦਾ ਮਾਲ ਹੈ ਨਾ ਅੱਗੇ ਨਹੀਂ ਦੱਸਣਾ ਕਿਸੇ ਨੂੰ। ਅਤੇ ਗੁਰੂ ਨਾਨਕ ਸਾਹਿਬ ਜੀ ਤਾਂ ਕਹਿੰਦੇ ਬਈ ਬੈਸ ਗੁਫਾ ਮੈਂ ਆਖੋਂ ਕੈਸਾ, ਸਾਗਰ ਡੂਗਣ ਨਿਰਭਉ ਐਸਾ, ਮੈਂ ਲੁਕ ਕੇ ਕਿਉਂ ਨਾਮ ਜਪਾਂ, ਮੈਂ ਤਾਂ ਜਿਹੜਾ ਹੈ ਇਹਨੂੰ ਸਾਰੇ ਨਗਾਰੇ ਦੀ ਚੋਟ ਨਾ ਜਪਣਾ, ਆਪ ਜਪੋ ਆਪਣਾ ਨਾਮ ਜਪਾਓ। ਸੋ ਇਸ ਲਈ ਉਹ ਕਹਿ ਰਹੇ ਨੇ ਗਾਂਠ ਨਾ ਵਾਧੋ, ਇਹ ਨਿਹਰਾ ਗੰਢ ਨਾਲ ਬੰਨ ਕੇ ਨਹੀਂ ਰੱਖਿਆ ਅਤੇ ਅੱਗੇ ਅਧਿਕਾਰੀਆਂ ਨੂੰ ਵੰਡਿਆ, ਵੇਚ ਨਾ ਖਾਓ, ਇਹ ਨਾਮ ਨੂੰ ਵੇਚਣਾ ਨਹੀਂ ਕੀਤਾ ਮੈਂ, ਮਾਇਆ ਕਾਰਨ ਵਿੱਦਿਆ ਵਿੱਚ ਉਹ ਜਨਮ ਵਿਰਥਾ ਜਾਈ, ਇਉਂ ਵੇਚਿਆ ਨਹੀਂ ਨਾਮ, ਹਾਂ ਪਰਉਪਕਾਰ ਲਈ ਵੰਡਿਆ। ਹਾਂਜੀ ਵੇਚ ਕੇ ਨਹੀਂ ਖਾਧਾ, ਬਾਹਮਣਾਂ ਨੂੰ ਕਹਿੰਦੇ ਤੁਹਾਡੇ ਵਾਂਗੂ, ਤੂੰ ਪਹਿਲਾਂ ਕਹਿੰਦੇ ਮੈਂ ਇੰਨੀ ਕਥਾ ਦੇ ਇੰਨੇ ਪੈਸੇ ਲਵਾਂਗੇ, ਉਹ ਤੁਹਾਨੂੰ ਸਾਡੇ ਵਾਲਾ ਵੀ ਹਾਲ ਇਹੀ ਹੈ। ਹਾਂਜੀ ਇਹ ਘੰਟਾ ਕਦੇ ਕਥਾ ਦਾ ਵੱਧ ਲੱਗ ਗਿਆ, ਇੰਨੇ ਪੈਸੇ ਘੰਟਾ ਵੱਧ ਕੀਤੀ ਹੈ ਜੀ, ਦਿਓ ਇੱਧਰ ਚਲੋ।
ਰਹਾਓ ਨਾਓ ਮੇਰੇ ਖੇਤੀ ਨਾਓ ਮੇਰੇ ਬਾਰੀ।
ਫਿਰ ਕਹਿੰਦੇ ਖੇਤੀ ਕਰ ਲਿਆ ਕਰ, ਤਾਂ ਉਹਦੇ ਉੱਤਰ 'ਚ ਕਹਿੰਦੇ ਨੇ ਨਾਮ ਹੀ ਮੇਰੀ ਖੇਤੀ ਹੈ, ਨਾਮ ਮੇਰੇ ਬਾਰੀ, ਬਾਰੀ ਨਾਮ ਬਗੀਚੀ ਦਾ, ਨਾਮ ਹੀ ਮੇਰੀ ਭਾਈ ਬਗੀਚੀ ਹੈ।
ਭਗਤ ਕਰੋ ਜਨ ਸਾਰਨ ਤੁਮਹਾਰੀ।
ਸੋ ਇਸ ਕਰਕੇ ਮੈਂ ਜਨ ਤੁਹਾਡੀ ਭਗਤੀ ਕਰ ਰਿਹਾ, ਤੁਹਾਡੀ ਸ਼ਰਨ ਵਿੱਚ ਆ ਕੇ, ਸ਼ਰਨ ਤੁਮਹਾਰੀ ਤੁਹਾਡੀ ਸ਼ਰਨ 'ਚ ਆ ਕੇ ਜੀ।
ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ।
ਹਾਂ ਨਾਉ ਹੀ ਜਿਹੜੇ ਮੇਰੇ ਪਾਸ ਮਾਇਆ ਜਿਹੜੀ ਹੈ ਮੇਰੇ ਪਾਸ, ਇਹ ਨਾਮ ਹੀ ਮੇਰੇ ਲਈ ਮਾਇਆ ਹੈ, ਅਤੇ ਪੂੰਜੀ ਜਿਹੜੀ ਰਾਸ ਹੈ ਉਹ ਮੇਰੇ ਲਈ ਨਾਮ ਹੀ ਹੈ, ਨਾਮ ਹੀ ਮੇਰੀ ਰਾਸ ਹੈ। ਪੂੰਜੀ ਕਿਹਨੂੰ ਕਹਿੰਦੇ ਨਾ ਜੀ, ਸਾਧ ਕੋ ਪੈਸੇ ਲੈ ਕੇ ਵਪਾਰ ਕਰਨ ਵਾਸਤੇ ਲੈ ਜਾਂਦੇ ਉਹਨੂੰ ਪੂੰਜੀ ਕਹਿੰਦੇ ਨੇ। ਸੋ ਮੇਰੇ ਲਈ ਪੂੰਜੀ ਵੀ ਨਾਮ ਹੀ ਹੈ।
ਤੁਮੈਂ ਛੋੜ ਜਾਨੋ ਨਹੀਂ ਦੂਜੀ।
ਹਾਂ ਮਹਾਰਾਜ ਤੁਹਾਨੂੰ ਛੱਡ ਕੇ ਮੈਂ ਹੋਰ ਦੂਜੀ ਗੱਲ ਨਹੀਂ ਕੋਈ ਜਾਣਦਾ। ਹਾਂਜੀ
ਨਾਉ ਮੇਰੇ ਬੰਦ ਨਾਉ ਮੇਰੇ ਭਾਈ।
ਹਾਂ ਨਾਮ ਹੀ ਮੇਰੇ ਸੰਬੰਧੀ ਨੇ ਸਾਰੇ ਰਿਸ਼ਤੇਦਾਰ, ਨਾਮ ਹੀ ਮੇਰੇ ਲਈ ਸਾਰੇ ਸੰਬੰਧੀ ਹੈ, ਨਾਮ ਹੀ ਮੇਰੇ ਲਈ ਮੇਰੇ ਭਰਾ ਨੇ, ਸਭ ਕੁਛ ਮਾਤਾ ਪਿਤਾ ਭਰਾ ਸੰਬੰਧੀ ਜਿਹੜਾ ਹੈ ਮੇਰੇ ਲਈ ਨਾਮ ਹੀ ਹੈ।
ਨਾਉ ਮੇਰੇ ਸੰਗ ਅੰਤ ਹੋਏ ਸਿਖਾਈ।
ਹਾਂ ਅੰਤ ਨੂੰ ਇਹ ਨਾਮ ਮੇਰਾ ਸਿਖਾਈ ਹੋਵੇਗਾ, ਮੇਰਾ ਮਿੱਤਰ ਹੋਵੇਗਾ। ਹਾਂਜੀ
ਮਾਇਆ ਮਹਿ ਜਿਸ ਰਾਖੇ ਉਦਾਸ।
ਹਾਂ ਸੋ ਮਾਇਆ ਵਿੱਚ ਜਿਸ ਪਰਮੇਸ਼ਰ ਨੇ ਸਾਨੂੰ ਉਦਾਸ ਰੱਖਿਆ ਹੈ। ਹਾਂਜੀ
ਕਹਿ ਕਬੀਰ ਹਾਂ ਤਾਂ ਕੋ ਦਾਸ।
ਕਹਿ ਕਬੀਰ ਹਾਂ ਤਾਂ ਕੋ ਉਦਾਸ, ਮੈਂ ਉਸ ਪਰਮੇਸ਼ਰ ਦਾ ਦਾਸ ਹਾਂ ਜਿਹਨੇ ਸਾਨੂੰ ਮਾਇਆ 'ਚ ਉਦਾਸ ਰੱਖਿਆ।
ਨਾਂਗੇ ਆਵਨ ਨਾਂਗੇ ਜਾਣਾ।
ਜਦੋਂ ਕਬੀਰ ਸਾਹਿਬ ਨੇ ਗੱਲ ਕੀਤੀ ਨਾ ਮਾਇਆ ਮੈਂ ਜਿਸ ਰੱਖਿਆ ਉਦਾਸ, ਉਦੋਂ ਰਾਜਾ ਕ ਸਭਾ ਲਾ ਕੇ ਬੈਠਾ ਹੋਇਆ ਸੀ, ਉਹ ਸਭਾ ਵਿੱਚ ਵੀ ਕਬੀਰ ਸਾਹਿਬ ਨੇ ਇਹ ਗੱਲ ਕਰ ਦਿੱਤੀ ਮਾਇਆ ਮੈਂ ਜਿਸ ਰੱਖਿਆ ਉਦਾਸ, ਜਿਹੜਾ ਪਰਮੇਸ਼ਰ ਸਾਨੂੰ ਮਾਇਆ 'ਚ ਉਦਾਸ ਰੱਖਦਾ ਹੈ ਮੈਂ ਤਾਂ ਉਹਦਾ ਉਦਾਸ ਹਾਂ। ਉਹ ਰਾਜ ਨੇ ਸੋਚਿਆ ਵੀ ਪ੍ਰੀਖਿਆ ਤਾਂ ਲਈ ਹੈ, ਇਹ ਕਹਿੰਦਾ ਹੀ ਹੈ ਕਿ ਬਾਕੀ ਪੋਲੀਟੀਕਲ ਮਾਇਆ 'ਚ ਉਦਾਸ ਹੈਗਾ। ਸੋ ਰਾਜ ਨੇ ਕੀਤਾ ਵੀ ਇੱਕ ਮਾਇਆ ਜਿਹੜਾ ਸੀ ਰੁਪਈਆਂ ਦਾ ਥਾਲ ਭਰ ਕੇ ਉਹਦੇ ਸਨਮੁੱਖ ਲੈ ਕੇ ਆਇਆ, ਲੋਕਵੀਰ ਸਾਹਿਬ ਆ ਤੁਹਾਨੂੰ ਇਹ ਤੁਹਾਡੇ ਆਈ ਚਲਾਈ ਵਾਸਤੇ ਖਰਚ ਪੁੱਠੇ ਵਾਸਤੇ ਅਤੇ ਤੁਹਾਨੂੰ ਦੇਣਾ ਕਰਦੇ ਹਾਂ। ਜੇ ਤਾਂ ਸਾਡੇ ਵਰਗਾ ਹੁੰਦਾ ਫਿਰ ਠੀਕ ਆ ਜੀ ਲਿਆਓ ਜੀ, ਕਹਿੰਦੇ ਨਾਲ ਆਨੰਦ ਰਹੋ ਖੁਸ਼ੀ ਰਹੋ ਕਹਿ ਦੇਣਾ ਸੀ। ਸੋ ਕਹਿਣ ਲੱਗੇ ਇਹ ਇਹ ਭਾਈ ਮੈਂ ਕੀ ਕਰਨੀ ਆ, ਇੱਥੇ ਜਿਹੜੀ ਹੈ ਮੈਨੂੰ ਇਹਦੀ ਲੋੜ ਨਹੀਂ, ਇਹ ਤੁਹਾਡੇ ਵਰਤਨ ਦੀ ਆ ਤੁਸੀਂ ਵਰਤੋ, ਮੈਂ ਨਹੀਂ ਇਹ ਮਾਇਆ ਨੂੰ ਹੱਥ ਲਾਉਣਾ। ਇਹ ਜਿਹੜੀ ਹੈ ਹਾਂ ਇਹ ਪਹਿਲਾਂ ਬਥੇਰੀ ਮੇਰੇ ਚਰਨਾਂ 'ਚ ਖੜ੍ਹੀ ਹੋਈ ਹੈ, ਕਿਉਂਕਿ ਜਿਹੜਾ ਆਪ ਰੱਬ ਰੂਪ ਹੋ ਗਿਆ ਭਗਤ ਹੋ ਗਿਆ ਉੱਥੇ ਤਾਂ ਤਿੰਨੇ ਲੋਕਾਂ ਦੀ ਮਾਇਆ ਉਹਦੇ ਪਾਸ ਹੈ। ਕਹਿਣ ਲੱਗੇ ਇਹਦੀ ਮੈਨੂੰ ਲੋੜ ਨਹੀਂ। ਉਸ ਸੰਬੰਧ ਵਿੱਚ ਆਉਣੇ ਸ਼ਬਦ ਜਿਹੜਾ ਹੈ ਰਾਜੇ ਦੇ ਉਪਦੇਸ਼ ਦੇ ਰਹੇ ਨੇ ਕਬੀਰ ਸਾਹਿਬ, ਕੀ ਕਹਿੰਦੇ ਨੇ?
ਨਾਂਗੇ ਆਵਨ ਨਾਂਗੇ ਜਾਣਾ।
ਬਾਦਸ਼ਾਹ ਸੁਣ, ਇਹ ਮਾਇਆ ਕਿਸੇ ਨੇ ਨਾਲ ਲਿਆਂਦੀ ਹੈ, ਨੰਗੇ ਹੀ ਆਏ ਸੀ ਉਦੋਂ ਨਾਲ ਨਹੀਂ ਆਈ। ਬਾਣੀ ਚਾਹੁੰਦਾ ਨਾਮ ਮਰਜਾਦ ਆਇਆ ਕੱਲ ਭੀਤਰ ਬਹੁਤ ਜਾਸੀ ਨਾਂਗਾ। ਸੋ ਇਸ ਲਈ ਨੰਗੇ ਹੀ ਆਏ ਹਾਂ, ਜਦੋਂ ਆਏ ਸੀ ਜਲ ਕਿਹੜੇ ਟੀ ਸ਼ਰਟ ਵਗੈਰਾ ਪਹਿਨੇ ਹੋਏ ਸੀ ਜਾਂ ਹੋਰ ਚੋਹਾ ਪਹਿਨੇ ਸੀ, ਜਨਮ ਨੰਗੇ ਨਹੀਂ ਲਿਆ ਅਤੇ ਨੰਗੇ ਨਹੀਂ ਚਲਾ ਜਾਣਾ ਹੈ। ਹਾਂਜੀ
ਕੋਈ ਨਾ ਰਹਿ ਹੈ
ਠੀਕ
ਰਾਜਾ ਰਾਣਾ।
ਸੋ ਕਰਕੇ ਬਾਦਸ਼ਾਹ ਨਾ ਕਿਸੇ ਰਾਜ ਨੇ ਰਹਿਣਾ ਇੱਥੇ, ਨਾ ਕਿਸੇ ਰਾਣੇ ਨੇ ਰਹਿਣਾ। ਰਾਣਾ ਕਹਿੰਦੇ ਬਾਦਸ਼ਾਹ ਵੱਡੇ ਨੂੰ ਕਹਿੰਦੇ ਨੇ, ਉਹਦੇ ਅਧੀਨ ਜਿਹੜੇ ਹੋਰ ਰਾਜੇ ਹੁੰਦੇ ਉਹਨੂੰ ਰਾਣੇ ਕਹਿ ਦਿੰਦੇ ਨੇ। ਸੋ ਇੱਥੇ ਕਿਸੇ ਰਾਜਿਆਂ ਨੇ ਨਹੀਂ ਰਹਿਣਾ, ਰਾਣਿਆਂ ਨੇ ਨਹੀਂ ਰਹਿਣਾ, ਸਭ ਚਲੇ ਜਾਣਗੇ।
ਰਾਮ ਰਾਜਾ ਨੌ ਨਿਧ ਮੇਰਾ।
ਹਾਂ ਜਿਹੜਾ ਭਾਈ ਰਾਮ ਨੇ ਰਮਿਆ ਹੋਇਆ ਰਾਜਾ ਪ੍ਰਕਾਸ਼ ਰੂਪ ਪਰਮੇਸ਼ਰ ਹੈ, ਉਹਦਾ ਨਾਮ ਹੀ ਮੇਰੇ ਲਈ ਨੌ ਨਿਧੀਆਂ ਦਾ ਖਜ਼ਾਨਾ ਹੈ। ਮੈਂ ਆਖ ਜਾਂਦਾ ਕੀ ਕਰਨਾ।
ਸੰਪੈ ਹੇਤ ਕਲਤ ਧਨ ਤੇਰਾ।
ਸੰਪੈ ਧਨ ਦੌਲਤ ਵਾਸਤੇ ਆ ਜਿਹੜੀ ਹੈ ਨਾ ਤੂੰ ਇਕੱਠੀ ਕੀਤੀ ਆ, ਸੰਪੈ ਹੇਤ ਤਾਂ ਸੰਪਾ ਕੋਈ ਦੌਲਤ ਧਨ ਦੌਲਤ ਦੇ ਨਾਲ ਨਾਲ ਹਾਥੀ ਘੋੜੇ ਆਦਿ ਉਹਨੂੰ ਸੰਪਤ ਕਹਿ ਦਿੰਦੇ ਨੇ। ਅਤੇ ਕਲਤ ਨਾਮ ਇਸਤਰੀ ਤੇਰਾ ਤਾਂ ਇਹਨਾਂ ਵਿੱਚ ਮੋਹ ਹੈ, ਹੇਤ ਹੈ, ਪ੍ਰੇਮ ਕਰਦਾ, ਇਹ ਤਾਂ ਧਨ ਤੇਰੇ ਘਰ ਹੈ ਪਰ ਮੈਨੂੰ ਇਹ ਆਪਣੇ ਘਰ 'ਚ ਧਨ ਦੀ ਲੋੜ ਨਹੀਂ। ਹਾਂਜੀ
ਰਹਾਉ ਆਵਤ ਸੰਗ ਨਾ ਜਾਤ ਸੰਗਾਤੀ।
ਇਹ ਸਾਰੇ ਜਿਨ੍ਹਾਂ ਦਾ ਤੂੰ ਮੋਹ ਕਰਦਾ ਹੈ, ਇਸਤਰੀ ਦਾ, ਪੁੱਤਰਾਂ ਦਾ, ਜਿਹੜੀਆਂ ਨੇ ਮਾਲ ਹਾਥੀ ਘੋੜਿਆਂ ਦਾ, ਸੋ ਇਹ ਨਾ ਤਾਂ ਕਿਸੇ ਨਾਲ ਕੋਈ ਆਇਆ ਨਾ ਕੋਈ ਕਿਸੇ ਨਾਲ ਜਾਏਗਾ।
ਕਹਾਂ ਪਿਓ ਦਰ ਬੰਨਦੇ ਹਾਥੀ।
ਤਾਂ ਕੀ ਹੋ ਗਿਆ ਤੇ ਦੋ ਚਾਰ ਹਾਥੀ ਬੰਨ ਲਏ ਘੋੜੇ ਬੰਨ ਲਏ। ਹਾਂ
ਲੰਕਾ ਗੱਡ ਸੋਨੇ ਕਾ ਪਿਆ।
ਗੱਡ ਹੋਰ ਠੀਕ ਕਰ ਲਾ ਥੋੜ੍ਹਾ ਜਿਹਾ ਠੀਕ ਪੈਸੇ ਥੀ ਥੋੜ੍ਹਾ ਢੱਡਾ ਬੁਲਾਉਣਾ ਆਪਣੇ। ਲੰਕਾ ਗੱਡ,
ਲੰਕਾ ਗੱਡ,
ਗੱਡ ਮੀਨਜ ਕਿਲਾ। ਸੋ ਰਾਵਣ ਦਾ ਜਿਹੜਾ ਸੀ ਸੋਨੇ ਦਾ ਕਿਲਾ ਸੀ ਬਣਿਆ ਹੋਇਆ ਅਤੇ ਉਹ ਨਾਲ ਲੈ ਗਿਆ। ਹਾਂਜੀ ਮਰਨ ਵੇਲੇ ਇੱਕ ਰੱਤੀ ਵੀ ਸੋਨਾ ਉਹਦੇ ਮੂੰਹ 'ਚ ਨਹੀਂ ਪਿਆ। ਹਾਂ
ਮੂਰਖ ਰਾਵਣ ਕਿਆ ਲੈ ਗਿਆ।
ਦੱਸੋ ਮੂਰਖ ਰਾਵਣ ਕੋਈ ਨਾਲ ਲੈ ਗਿਆ ਉਸ ਕਿਲੇ ਨੂੰ? ਹਾਂਜੀ
ਕਹਿ ਕਬੀਰ ਕਿਛ ਗੁਣ ਵਿਚਾਰ।
ਕਬੀਰ ਸਾਹਿਬ ਕਹਿੰਦੇ ਪਰਮੇਸ਼ਰ ਦੇ ਗੁਣਾਂ ਦੀ ਕੁਝ ਵਿਚਾਰ ਕਰ ਰਾਜਾ। ਹਾਂਜੀ
ਚੱਲੇ ਜੁਆਰੀ ਦੋਏ ਹੱਥ ਚਾਰ।
ਨਹੀਂ ਤਾਂ ਜਿਵੇਂ ਜੂਏ ਵਾਲਾ ਨਾ ਜੂਏ ਬਾਜ ਜਿਹੜਾ ਜੂਆ ਖੇਡਦਾ ਹੈ, ਜੋ ਦੋਵੇਂ ਹੱਥ ਝਾੜ ਕੇ ਜਿਵੇਂ ਉਹ ਹੌਂਕਾ ਲੈ ਕੇ ਚਲਾ ਜਾਂਦਾ ਹੈ, ਉਹ ਜੀਵਨ ਦੀ ਬਾਜੀ ਜਿਹੜੀ ਹੈ ਸੋ ਇੱਦਾਂ ਜੂਏ 'ਚ ਹਾਰ ਕੇ ਭਾਈ ਹੌਂਕਾ ਲੈ ਕੇ ਚਲਾ ਜਾਣਾ।
ਮੈਲਾ
ਜੁਆਰੀਆ ਪਤਾ ਕੀ ਕਹਿੰਦੇ, ਗੈਂਬਲਰ ਕਹਿੰਦੇ ਅੰਗਰੇਜ਼ੀ 'ਚ ਗੈਂਬਲਰ। ਹਾਂ ਜੂਏ ਵਾਲਾ ਜਿਵੇਂ ਉਹ ਬਾਜੀ ਹਾਰ ਕੇ ਚਲਾ ਜਾਂਦਾ ਇਉਂ ਚਲਾ ਜਾਣਾ।
ਮੈਲਾ ਬ੍ਰਹਮਾ ਮੈਲਾ ਇੰਦ।
ਹੁਣ ਕਹਿੰਦੇ ਜੀ ਇਸ ਸ਼ਬਦ ਵਿੱਚ ਹੁਣ ਉਚਾਰ ਦਿੰਦੇ ਕਿ ਇਸ ਸ੍ਰਿਸ਼ਟੀ ਵਿੱਚ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਿਹੜੇ ਪਦਾਰਥ ਨੇ ਜੇ ਉਹਦੇ ਨਿਮਿੱਤ ਨਹੀਂ ਲਾਏ ਸਭ ਕੁਝ ਮੈਲਾ ਹੀ ਹੈ, ਜੇ ਉਹਦੇ ਨਿਮਿੱਤ ਲਾਗੇ ਫਿਰ ਨਿਰਮਲ ਹੈ। ਇਹ ਸਾਰਾ ਵੇਰਵਾ ਦੱਸ ਰਹੇ ਨੇ। ਮੈਲਾ ਬ੍ਰਹਮਾ, ਬ੍ਰਹਮਾ ਵੀ ਮੈਲਾ ਹੈ, ਮੈਲਾ ਇੰਦਰ ਵੀ ਮੈਲਾ ਹੈ। ਕਿਉਂ ਮੈਲੇ ਨੇ? ਬ੍ਰਹਮਾ ਆਪਣੀ ਬੇਟੀ 'ਤੇ ਹੀ ਡੁਲਾਇਮਾਨ ਹੋ ਗਿਆ ਸੀ, ਪੰਜਵਾਂ ਸਿਰ ਲਾ ਲਿਆ ਅਤੇ ਇਸ ਕਰਕੇ ਬ੍ਰਹਮਾ ਮੈਲਾ ਹੈ। ਇੰਦਰ ਜਿਹੜਾ ਸੀ ਗੌਤਮ ਰਿਸ਼ੀ ਦੀ ਇਸਤਰੀ ਆਪਣੀਆਂ ਪਰੀਆਂ ਆਦਿ ਛੱਡ ਕੇ ਸਵਰਗ ਦੀਆਂ ਉੱਥੇ ਡੋਲਿਆ ਕੇ, ਸੋ ਇਸ ਕਰਕੇ ਉਹ ਇੰਦਰ ਵੀ ਮੈਲਾ। ਹਾਂਜੀ
ਰਵ ਮੈਲਾ ਮੈਲਾ ਹੈ ਚੰਦ।
ਰਵ ਮੈਨੇ ਸੂਰਜ, ਸੂਰਜ ਵੀ ਮੈਲਾ ਹੈ, ਚੰਦਰਮਾ ਵੀ ਮੈਲਾ ਹੈ। ਚੰਦਰਮਾ ਕਿਉਂ ਮੈਲਾ ਹੈ? ਜਦੋਂ ਗੌਤਮ ਰਿਸ਼ੀ ਦੀ ਇਸਤਰੀ ਦਾ ਸਤ ਭੰਗ ਕਰਨ ਵਾਸਤੇ ਇੰਦਰ ਆਇਆ ਤਾਂ ਇਹਨੇ ਕੁੱਕੜ ਬਣ ਕੇ ਵਾਂਗ ਦਿੱਤੀ ਸੀ, ਮੁਰਗਾ ਬਣ ਕੇ ਚੰਦਰਮਾ ਨੇ, ਉਦੋਂ ਇਹਨੂੰ ਇਹ ਸਰਾਪ ਮਿਲਿਆ, ਇਸ ਕਰਕੇ ਚੰਦਰਮਾ ਮੈਲਾ ਹੈ। ਰੱਬ ਮੈਲਾ, ਸੂਰਜ ਕਿਉਂ ਮੈਲਾ? ਇਹਦੇ ਵਿੱਚ ਵੀ ਪੁਰਾਣਕ ਗਾਥਾਵਾਂ ਨੇ ਜਿਹੜਾ ਦੱਸਿਆ ਵੀ ਕਿਵੇਂ ਮੈਲਾ ਹੈ। ਅਤੇ ਇਹ ਕਸ਼ਪ ਰਿਸ਼ੀ ਹੋਇਆ ਇੱਕ, ਉਹਦੀਆਂ ਚਾਰ ਇਸਤਰੀਆਂ ਸੀ ਉਸ ਰਿਸ਼ੀ ਦੀਆਂ। ਇੱਕ ਨਾਂ ਸੀ ਦਿੱਤੀ, ਦੂਜੀ ਨਾਂ ਅਦਿੱਤੀ, ਤੀਜਾ ਨਾਂ ਬਿੰਤਾ, ਚੌਥੀ ਨਾਂ ਕਦਰੂ। ਇਹ ਚਾਰ ਇਸਤਰੀਆਂ ਸੀ ਅਤੇ ਦਿੱਤੀ ਤੋਂ ਤਾਂ ਦੈਂਤ ਪੈਦਾ ਹੋਏ। ਸੂਰਜ ਪ੍ਰਕਾਸ਼ ਵਿੱਚ ਕਥਾ ਆਉਂਦੀ ਹੈ, ਇਹ ਜਣੇ ਦਿੱਤੀ ਨੇ ਦੈਂਤ ਕਰਾਲ, ਭਿਆਨਕ ਦੈਂਤਾਂ ਨੂੰ ਜਨਮ ਦਿੱਤਾ ਦਿੱਤੀ ਨੇ। ਅਤੇ ਇਹ ਜਿਹੜਾ ਸੀ ਬੰਤਾ, ਬੰਤਾ ਅਤੇ ਖਗਪਤ, ਖਗਪਤ ਪੰਛੀਆਂ ਦਾ ਪਤੀ ਕੌਣ, ਮਾਲਕ ਗਰੜ ਪੰਛੀ ਮੁੱਖ ਮੰਨਿਆ। ਅਤੇ ਬੰਤਾ ਤੋਂ, ਬਿੰਤਾ ਤੋਂ ਉਹ ਪੈਦਾ ਹੋਇਆ। ਅਤੇ ਜਿਹੜੀ ਸੀ ਕਦੜੂ, ਕਦੜੂ ਅਤੇ ਪੰਨੰਗ ਉਪਜਾਏ, ਪੰਨੰਗ ਨਾਮ ਸੱਪਾਂ ਦਾ ਹੈ, ਸੱਪ ਉੱਥੋਂ ਪੈਦਾ ਹੋਏ। ਅਤੇ ਜਿਹੜੇ ਸੀ ਅਦਿੱਤੀ ਅਤੇ ਸਭ ਦੇਵ ਪਏ ਹੈ, ਜਿਹੜੀ ਅਦਿੱਤੀ ਸੀ ਉਹ ਤੋਂ ਸਾਰੇ ਦੇਵਤਿਆਂ ਨੇ ਜਨਮ ਲਿਆ। ਸੋ ਇਉਂ ਜਿਹੜਾ ਸੂਰਜ ਸੀ ਅਦਿੱਤੀ ਤੋਂ ਪੈਦਾ ਹੋਇਆ, ਉਹ ਅਦਿੱਤੀ ਦੇ ਪੇਟ ਵਿੱਚ ਸੀ ਨਾ ਜਦੋਂ ਇਹ, ਤਾਂ ਉਸ ਵੇਲੇ ਗਰਭ ਸੀ ਅਦਿੱਤੀ ਦੇ, ਪ੍ਰੈਗਨੈਂਟ ਸੀ ਜਦੋਂ। ਤਾਂ ਚੰਦਰਮਾ ਦਾ ਪੁੱਤਰ ਜਿਹਦਾ ਨਾਂ ਸੀ ਬੁੱਧ, ਉਹ ਰਿਸ਼ੀ ਦਾ ਰੂਪ ਧਾਰ ਕੇ ਇਹਦੇ ਮੰਗਣ ਵਾਸਤੇ ਆਇਆ ਇਹਦੇ ਘਰ। ਹੁਣ ਉਹ ਪ੍ਰੈਗਨੈਂਟ ਹੋਣ ਕਰਕੇ, ਗਰਭਵਤੀ ਹੋਣ ਕਰਕੇ ਆਲਸ ਕੀਤੀ, ਉੱਠ ਕੇ ਭਿੱਖਿਆ ਨਾ ਪਾਈ, ਖੜ੍ਹਾ ਰਿਹਾ ਦਰਵਾਜ਼ੇ 'ਤੇ, ਮੈਨੂੰ ਭਿੱਖਿਆ ਪਾ ਕਹਿੰਦਾ ਰਿਹਾ, ਨਹੀਂ ਉੱਠੀ। ਇਹ ਫਿਰ ਤੁਹਾਨੂੰ ਰਿਸ਼ੀਆਂ ਦਾ ਸੁਭਾਅ ਦਾ ਵੀ ਗੁੱਸਾ ਵੀ ਛੇਤੀ ਕਰ ਲੈਂਦੇ ਨੇ, ਝੱਟ ਸ਼ਰਾਪ ਦੇ ਦਿੰਦੇ ਨੇ ਅਗਲੇ ਨੂੰ। ਸੋ ਸ਼ਰਾਪ ਦੇ ਦਿੱਤਾ ਕਿ ਆ ਜਿਹੜਾ ਤੇਰਾ ਗਰਭ ਵਿੱਚ ਬੱਚਾ ਹੈ ਇਹ ਗਲ ਜਾਵੇ। ਜਦ ਇਹ ਸ਼ਰਾਪ ਦਿੱਤਾ ਤਾਂ ਉਹਨੇ ਆਪਣੇ ਪਤੀ ਕਸ਼ਪ ਰਿਸ਼ੀ ਕੋਲ ਆ ਕੇ ਕਿਹਾ ਕਿ ਆ ਮੈਨੂੰ ਚੰਦਰਮਾ ਦੇ ਪੁੱਤਰ ਬੁੱਧ ਨੇ ਸ਼ਰਾਪ ਆ ਦੇ ਦਿੱਤਾ ਹੈ ਅਤੇ ਗਰਭ ਗਲ ਜਾਣਾ ਮੇਰਾ, ਅਤੇ ਕੋਈ ਸੋਚੋ ਕੁਛ। ਉਹ ਕਹਿਣ ਲੱਗਾ ਠੀਕ ਹੈ, ਉਹਦਾ ਸ਼ਰਾਪ ਵੀ ਪੂਰਾ ਹੋਊਗਾ, ਮੈਂ ਵੀ ਆਪਣਾ ਵਰ ਜਿਹੜਾ ਦਿੰਦਾ ਕਿ ਉਹ ਤਾਂ ਜਿਹੜਾ ਉੱਪਰਲਾ ਹੁਣ ਸਰੀਰ ਬਣਿਆ ਇਹ ਤਾਂ ਜ਼ਰੂਰ ਇੱਕ ਵਾਰੀ ਗਲੂਗਾ, ਪਰ ਮੇਰਾ ਵਰ ਹੈ ਅੰਦਰਲੇ ਪਾਸੇ ਨਵਾਂ ਸਰੀਰ ਹੋਰ ਪੈਦਾ ਹੋ ਜਾਊਗਾ। ਸੋ ਇਸ ਤਰ੍ਹਾਂ ਉਹ ਜਦੋਂ ਸੂਰਜ ਨੇ ਇੱਦਾਂ ਦੇ ਇੱਦਾਂ ਜਨਮ ਲਿਆ, ਫਿਰ ਉੱਪਰਲਾ ਜਿਹੜਾ ਪਾਰਟ ਸੀ ਉਹਦਾ ਉਹ ਮੁਰਦਾ ਹੋਇਆ ਸੀ, ਉੱਪਰਲਾ ਸਰੀਰ, ਅੰਦਰਲਾ ਸਰੀਰ ਜਿਹੜਾ ਸੀ ਉਹ ਜੀਵਤ ਸੀ, ਇਸ ਕਰਕੇ ਉਹ ਮੈਲਾ ਮੰਨਿਆ, ਰੱਬ ਮੈਲਾ। ਜਿਉਂ ਇਹਦੀ ਸਾਖੀ ਆਉਂਦੀ ਹੈ, ਦੂਜੀ ਸਾਖੀ ਦੇ 'ਤੇ ਇਹ ਵੀ ਆਉਂਦੀ ਹੈ ਕਿ ਇਹ ਜਦੋਂ ਵਿਸ਼ਵਕਰਮਾ ਦੀ ਪੁੱਤਰੀ ਜਿਹੜੀ ਸੀ ਨਾ ਸੁਰਵਰਚਲਾ, ਉਹ ਇਹਨੂੰ ਸੂਰਜ ਨੂੰ ਵਿਆਹੀ ਸੀ, ਜਦੋਂ ਉਹਦਿਆਂ ਦੇ ਸਰੂਪ ਲੈ ਕੇ ਆਇਆ ਨਾ ਇਹ, ਅਤੇ ਵਿਸ਼ਵਕਰਮਾ ਜਿਹੜਾ ਸੀ ਉਹਦੀ ਦੇਵਤੇ ਦੀ ਪੁੱਤਰੀ ਇਹਨੂੰ ਵਿਆਹੀ, ਜਿਹਦਾ ਨਾਂ ਸੀ ਸੁਰਵਰਚਲਾ। ਸੋ ਵਰਚਲਾ ਉਹ ਇਹਨੂੰ ਵਿਆਹੀ, ਪਿਤਾ ਦਾ ਹੁਕਮ ਮੰਨ ਕੇ ਉਹ ਇਹਦੇ ਨਾਲ ਨਿਭਦੀ ਅਤੇ ਰਹੀ ਵੀ, ਪਰ ਇਹਦਾ ਸਰੀਰ ਬਾਹਰੋਂ ਭੈੜਾ ਦੇਖ ਕੇ ਪਿਤਾ ਤੋਂ ਵੀ ਡਰਦੀ ਰਹੀ ਵੀ ਬਾਹਰ ਇਹਦਾ ਕਿੱਦਾਂ ਦਾ ਸਰੀਰ ਹੈ, ਮੁਰਦਾ ਸਰੀਰ ਹੈ ਕਿੱਦਾਂ ਦਾ ਵਾ, ਪਰ ਬਚਨ ਮੰਨਣ ਕਰਕੇ ਪਿਤਾ ਦਾ ਨਾਲ ਨਿਭਦੀ ਰਹੀ। ਜਿਸ ਕਰਕੇ ਉਹਨਾਂ ਤੋਂ ਇੱਕ ਤਾਂ ਧਰਮ ਰਾਜਾ ਜਿਹੜਾ ਸੀ ਉਹ ਪੈਦਾ ਹੋਇਆ, ਸੂਰਜ ਦਾ ਪੁੱਤਰ ਕਿਹਾ ਤਾਂ ਹੀ ਉਹਨਾਂ ਸਵਈਆਂ 'ਚ ਪਾਠ ਆਉਂਦਾ, ਸੁੱਤ ਭਾਨ ਡਰਿਓ। ਸੋ ਭਾਨ ਨਾਮ ਸੂਰਜ ਦਾ ਪੁੱਤਰ ਡਰਿਆ, ਸੋ ਉਹ ਧਰਮ ਰਾਜਾ ਇਹਦਾ ਪੁੱਤਰ ਸੀ ਸੂਰਜ ਦਾ ਹੈਗਾ। ਅਤੇ ਦੂਜਾ ਇਹ ਤੋਂ ਜਮਨਾ ਪੈਦਾ ਹੋਈ ਇੱਕ ਪੁੱਤਰੀ, ਇੱਕ ਜਿਹੜਾ ਸੀ ਮਨੂ ਪੈਦਾ ਹੋਇਆ। ਸੋ ਇਹ ਤਿੰਨ ਜੀਏ ਤੋਂ ਪੈਦਾ ਹੋਏ। ਅਕਸਰ ਕੁਛ ਸਮੇਂ ਬਾਅਦ ਉਹ ਅੱਕ ਗਈ, ਕਹਿਣ ਲੱਗਾ ਵੀ ਇੱਦਾਂ ਦੇ ਸਰੀਰ ਨਾਲ ਮੈਂ ਕਿਵੇਂ ਰਹਿਣਾ ਕਰਾਂ। ਅਤੇ ਉਹਨੇ ਆਪਣੀ ਸ਼ਕਤੀ ਦੁਆਰਾ ਇੱਕ ਹੋਰ ਇਸਤਰੀ ਛਾਇਆ ਤੋਂ ਬਣਾ ਦਿੱਤੀ, ਉਹ ਇਹਦੇ ਕੋਲ ਛੱਡ ਕੇ ਆਪ ਵਿਸ਼ਵਕਰਮਾ ਦੇ ਘਰ ਆ ਗਈ। ਵਿਸ਼ਵਕਰਮਾ ਨੇ ਪੁੱਛਿਆ ਕਿਉਂ ਆਈ, ਕਹਿਣ ਪਤੇ ਦੀ ਆਗਿਆ ਨਾਲ ਆਈ ਹੈ। ਕਹਿੰਦੀ ਨਹੀਂ, ਆਗਿਆ ਨਾਲ ਤਾਂ ਨਹੀਂ ਆਈ। ਕਹਿਣ ਲੱਗੇ ਉਹਦੀ ਆਗਿਆ ਨਹੀਂ ਮੰਨੀ, ਜਾਂ ਨਿਕਲ ਮੇਰੇ ਘਰੋਂ। ਵਿਸ਼ਵਕਰਮਾ ਨੇ ਵਿਚਾਰੀ ਕੱਢ ਦਿੱਤੀ, ਜੰਗਲਾਂ 'ਚ ਰਹਿਣਾ ਕੀਤਾ, ਜੰਗਲਾਂ 'ਚ ਰਹਿਣਾ ਕੀਤਾ, ਉੱਥੇ ਘੋੜੀ ਦਾ ਰੂਪ ਧਾਰ ਕੇ ਵਿਚਾਰੀ ਰਹਿੰਦੀ ਰਹੀ, ਇਸਤਰੀ ਤੋਂ ਇਹ ਰੂਪ ਧਾਰ ਲਿਆ। ਤਾਂ ਇਸ ਲਈ ਉਹ ਛਾਇਆ ਤੋਂ ਜਿਹੜੇ ਸੀ, ਫਿਰ ਅੱਗੇ ਇਹਨੇ ਇੱਕ ਸਨਿਸ਼ਰ, ਸੂਰਜ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ, ਇੱਕ ਸਨਿਸ਼ਰ ਨੂੰ, ਇੱਕ ਤਾਪਤੀ ਜਿਹੜੀ ਮਹਾਰਾਸ਼ਟਰ ਹੁਣ ਨਦੀ ਹੋ ਕੇ ਬਹਿ ਰਹੀ ਹੈ। ਤਾਂ ਉਹ ਉੱਥੋਂ ਇਸ ਕਰਕੇ ਮੈਲਾ, ਕਹਿੰਦੇ ਇਹਨੂੰ ਇਹ ਵੀ ਨਹੀਂ ਪਤਾ ਲੱਗਿਆ ਵੀ ਮੇਰੀ ਅਸਲੀ ਇਸਤਰੀ ਹੈ ਨਹੀਂ, ਇਹ ਕੋਈ ਮਾਇਆ ਦੀ ਬਣਾਈ ਸਾਲ ਨਾਲ ਮੈਨੂੰ ਇਸਤਰੀ ਦਿੱਤੀ ਹੈ, ਸੋ ਇਸ ਕਰਕੇ ਵੀ ਸੂਰਜ ਰੱਬ ਮੈਨੇ ਮਾਰਿਆ। ਸੋ ਇਹ ਪੁਰਾਣ ਪੁਰਾਣਾਂ ਦੀਆਂ ਜਿਹੜੀਆਂ ਕਥਾਵਾਂ ਨੇ ਨਾ, ਉਹਦੇ ਮੁਤਾਬਕ ਇਸ ਤਰ੍ਹਾਂ ਇਹ ਪ੍ਰਕਰਨ ਦ੍ਰਿਸ਼ਟਾਂਤ ਦਿੱਤੇ ਜਾਂਦੇ ਨੇ। ਰੱਬ ਮੈਲਾ ਮੈਲਾ ਹੈ ਚੰਦ,
ਮੈਲਾ ਹੈ ਚੰਦ, ਮੈਲਾ ਮਲਤਾ ਇਹੋ ਸੰਸਾਰ।
ਸੋ ਮਲਤਾ ਮੈਨੇ ਗੰਦਗੀ ਮਲੀਨਤਾ ਦੇ ਨਾਲ, ਗੰਦਗੀ ਨਾਲ ਸਾਰਾ ਸੰਸਾਰ ਇੱਦਾਂ ਮੈਲਾ ਹੋਇਆ ਪਿਆ। ਅਵਿਦਿਆ ਦੀ ਮਲੀਨਤਾ ਹੈ, ਅਗਿਆਨਤਾ ਦੀ ਮੈਲ ਕਰਕੇ ਨਾ ਸੰਸਾਰ ਸਾਰਾ ਹੀ ਮੈਲ ਹੈ। ਕੁਝ ਵੱਡਿਆਂ ਦੇ ਨਾਂ ਗਿਣ ਕੇ ਨਾ ਫਿਰ ਸਮੁੱਚੇ ਸੰਸਾਰ ਦੀ ਗੱਲ ਕਰਦੇ ਨੇ। ਸਾਬਾਸ
ਇੱਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ।
ਫਿਰ ਪੁੱਛਿਆ ਜੀ ਕੋਈ ਫਿਰ ਨਿਰਮਲ ਵੀ ਹੈ, ਤੁਸੀਂ ਤਾਂ ਸਾਰੇ ਸੰਸਾਰ ਨੂੰ ਮੈਲਾ ਕਹਿ ਦਿੱਤਾ, ਦੇਵਤਿਆਂ ਨੂੰ ਵੀ ਮੈਲਾ ਕਹਿ ਦਿੱਤਾ ਸਾਰਿਆਂ ਨੂੰ। ਹਾਂ ਫਿਰ ਕਬੀਰ ਸਾਹਿਬ ਕਹਿੰਦੇ ਨਿਰਮਲ ਹੈ ਕੌਣ? ਇੱਕ ਹਰ ਨਿਰਮਲ, ਹਰੀ ਦਾ ਨਾਮ ਜਪਣ ਵਾਲਾ ਨਿਰਮਲ ਹੈ, ਜਾਂ ਹਰੀ ਦਾ ਨਾਮ ਨਿਰਮਲ ਹੈ। ਜਾ ਕਾ ਅੰਤ ਨਾ ਪਾਰ, ਜਿਸ ਉਸ ਪਰਮੇਸ਼ਰ ਦੇ ਨਾਮ ਦਾ ਭਾਈ ਅੰਤ ਨਹੀਂ ਪਾਇਆ ਜਾਂਦਾ, ਜਾਂ ਉਸ ਪਰਮੇਸ਼ਰ ਦਾ ਕੋਈ ਉਰਲਾ ਪਰਲਾ ਕਿਨਾਰਾ ਲੱਭਿਆ ਨਹੀਂ ਜਾਂਦਾ, ਬੇਅੰਤ ਹੈ
ਉਹ। ਮੈਲੇ ਬ੍ਰਹਮੰਡਾ ਇੱਕ ਹੈ,
ਬ੍ਰਹਮੰਡਾ ਇੱਕ ਹੈ,
ਮੈਲੇ ਬ੍ਰਹਮੰਡਾ ਇੱਕ ਹੈ,
ਈਸ ਹਾਂ, ਜਿਹੜੇ ਬ੍ਰਹਮੰਡਾਂ ਦੇ ਈਸ ਮੈਨੇ ਰਾਜੇ ਨਾ ਸਾਰਿਆਂ ਦੇ, ਭਾਈ ਇਹ ਵੀ ਮੈਲੇ ਹੀ ਨੇ, ਹੰਕਾਰ ਕਰਕੇ ਮੈਲੇ ਨੇ, ਮੈਲੇ। ਹੋਰ ਕੀ ਮੈਲ ਹੈ? ਮੈਲੇ ਤੇ ਵਿਸ਼ਰਾਮ ਕਰਕੇ ਮੈਲੇ ਕੀ ਮੈਲੇ ਨੇ?
ਨਿਸਵਾਸਵਰ ਰਿੱਧ
ਦਿਨ,
ਮੈਲੇ ਨਿਸਵਾਸਵਰ ਰਿੱਧ
ਦਿਨ,
ਵਾਸਵਰ ਦਿਨ ਤੀਸ,
ਖੁਕਰਾਰਾ ਉੱਧਰ ਲੱਗ ਗਿਆ ਨਾ ਵਾਸਵਰ ਨਾਲ, ਹਾਂ ਉਹ ਲੜੀਵਾਰ ਆ ਨਾ ਕੋਈ ਉੱਥੇ। ਹਾਂ ਮੈਲੇ ਭਾਈ ਨਿਸ ਮੈਲੇ ਰਾਤ, ਰਾਤਾਂ ਵੀ ਮੈਲੀਆਂ ਨੇ, ਵਾਸਵਰ ਦਿਨ ਵੀ ਮੈਲੇ ਨੇ। ਰਾਤਾਂ ਦਿਨਾਂ ਵਿੱਚ ਕਿਵੇਂ ਲੋਕ ਜੀ ਪਾਪ ਕਰਦੇ ਨੇ, ਮੈਲੇ ਨੇ। ਦਿਨ ਤੀਸ, 30 ਦਿਨਾਂ ਦਾ ਕੀ ਹੁੰਦਾ? ਮਹੀਨਾ, ਮਹੀਨੇ ਵੀ ਮੈਲੇ ਨੇ। ਮਹੀਨਿਆਂ ਵਿੱਚ ਲੋਕ ਕਿੰਨੇ ਕਿੰਨੇ ਪਾਪ ਕਰਦੇ ਨੇ, ਵਿਕਾਰ ਕਰਦੇ ਨੇ।
ਮੈਲਾ ਮੋਤੀ ਮੈਲਾ ਹੀਰ,
ਹਾਂ ਫਿਰ ਆਪਾਂ ਮੋਤੀਆਂ ਨੂੰ ਨਿਰਮਲ ਮੰਨਦੇ ਹਾਂ ਵੀ ਸ਼ੁੱਧ ਮੋਤੀ ਨੇ, ਅਤੇ ਹੀਰਿਆਂ ਨੂੰ ਆਪਾਂ ਨਿਰਮਲ ਮੰਨਦੇ ਹਾਂ। ਕਬੀਰ ਸਾਹਿਬ ਕਹਿੰਦੇ ਇਹ ਵੀ ਮੈਲੇ ਨੇ, ਕਿਉਂਕਿ ਮੋਤੀ ਤਾਂ ਸਮੁੰਦਰ ਦੀ ਝੱਕ ਤੋਂ ਹੀ ਬਣਦੇ ਹਨ, ਇਸ ਕਰਕੇ ਮੈਲੇ ਨੇ। ਸੋ ਹੀਰੇ ਜਿਹੜੇ ਨੇ ਉਹ ਪੱਥਰਾਂ ਤੋਂ ਹੀ ਬਣਾਏ ਜਾਂਦੇ ਨੇ, ਸੋ ਚਮਕ ਦਮਕ ਭਾਵੇਂ ਹੁੰਦੀ ਹੈ ਪਰ ਅਕਸਰ ਹੈ ਤਾਂ ਉਹਨਾਂ 'ਚ ਪੱਥਰਾਂ ਦੀ ਜੜਤਾ ਹੀ ਹਨ, ਸੋ ਇਸ ਲਈ ਇਹ ਵੀ ਮੈਲੇ ਨੇ ਪੱਥਰਾਂ ਤੋਂ ਬਣਨ ਕਰਕੇ।
ਮੈਲਾ ਪੌਣ ਪਾਵਕ ਅਰ ਨੀਰ,
ਪੌਣ ਹਵਾ, ਹਵਾ ਵੀ ਮੈਲੀ ਹੈ, ਪਾਵਕ ਅੱਗ, ਅੱਗ ਵੀ ਮੈਲੀ ਹੈ, ਨੀਰ ਪਾਣੀ ਵੀ ਮੈਲ ਹੈ। ਆਪਾਂ ਤਾਂ ਕਹਿੰਦੇ ਪਾਣੀ ਨਾਲ ਲਾ ਕੇ ਅਸੀਂ ਪਵਿੱਤਰ ਹੋ ਗਏ, ਪਰ ਕਬੀਰ ਸਾਹਿਬ ਕਹਿੰਦੇ ਇਹ ਚੀਜ਼ਾਂ ਵੀ ਮੈਲੀਆਂ ਨੇ, ਕਿਉਂਕਿ ਨੀਰ ਪਾਣੀ ਵਿੱਚ ਕਿੰਨੀਆਂ ਚੀਜ਼ਾਂ, ਅੱਧੀ ਸ੍ਰਿਸ਼ਟੀ ਤਾਂ ਪਾਣੀ 'ਚ ਪਈ ਹੈ, ਪਾਣੀ ਵਿੱਚ ਕਿਰਿਆ ਕਰਦੀ ਹੈ, ਉਹ ਸਾਰੀ ਪਾਣੀ 'ਚ ਮਰ ਜਾਂਦੇ ਨੇ, ਸੋ ਇਸ ਕਰਕੇ ਉਹ ਪਾਣੀ ਵੀ ਇਸ ਕਰਕੇ ਮੈਲ ਹੈ। ਅਤੇ ਪਾਵਕ ਅੱਗ ਵੀ ਮੈਲੀ ਹੈ, ਕਿੰਨੇ ਜੀ ਮੁਰਦੇ ਅੱਗ ਵਿੱਚ ਸੜ ਜਾਂਦੇ ਨੇ, ਮੁਰਦਿਆਂ ਮੁਰਦੇ ਗੰਦਗੀ ਚੀਜ਼ ਹੈ, ਸੋ ਇਸ ਕਰਕੇ ਉਹ ਅੱਗ ਵੀ ਮੈਲੀ ਹੈ। ਪੌਣ ਹਵਾ ਵਿੱਚ ਵੀ ਕਿੰਨੇ ਜੀ ਮਰਦੇ ਨੇ, ਜੰਮਦੇ ਨੇ, ਸੋ ਇਸ ਕਰਕੇ ਇਹ ਸਾਰੇ ਪੌਣ ਵੀ ਮੈਲੀ, ਪਾਵਕ ਅੱਗ ਵੀ ਮੈਲੀ, ਨੀਰ ਪਾਣੀ ਵੀ ਮੈਲਾ। ਮੈਲਾ ਕਿਹਨੂੰ ਕਹਿੰਦੇ ਅੰਗਰੇਜ਼ੀ 'ਚ? ਇੰਪੂਅਰ, 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 ਹਾਂ ਚਲੋ ਉਹ ਵੀ ਇਸ ਕਰਕੇ ਮੈਲੇ ਨੇ। ਚਲ
ਮੈਲੇ ਸ਼ਿਵ ਸ਼ੰਕਰਾ ਮਹੇਸ਼,
ਹਵਾ ਨੂੰ ਵਿੰਡ ਕਹੋਗੇ? ਹਾਂ ਵਿੰਡ ਵੀ, ਹਵਾ ਵੀ ਮੈਲੀ ਅਤੇ ਅੱਗ ਹੋ ਗਈ, ਇਹ ਵੀ ਮੈਲੀ, ਫਾਇਰ ਕਹਿ ਲਓ ਅਤੇ ਵਾਟਰ ਮੈਲਾ। ਚਲ ਹੋਰ ਕੀ ਮੈਲ ਹੈ?
ਮੈਲੇ ਸ਼ਿਵ ਸ਼ੰਕਰਾ ਮਹੇਸ਼,
ਹਾਂ ਇਹ 11 ਸ਼ਿਵ ਜੀ ਮੰਨੇ ਨੇ, ਇੱਥੇ 3 ਕਹਿ ਦਿੱਤੇ ਨੇ, ਸ਼ਿਵ ਸ਼ੰਕਰਾ ਮਹੇਸ਼ ਕੋਈ ਨਾਂ ਆਉਂਦੇ ਨਾ ਸਾਰਿਆਂ ਦੇ, ਇਹ ਸਾਰੇ ਮੈਲੇ ਹੀ ਨੇ। ਜਾਂ ਅੱਡ ਅੱਡ ਅਰਥ ਕਰਕੇ ਸੰਕਰਾ, ਸੰ ਮੈਨੇ ਭਲੀ ਪ੍ਰਕਾਰ, ਕਰਾ ਮੈਨੇ ਕਰਦਾ, ਸ਼ਿਵ ਮੈਨੇ ਕਲਿਆਣ, ਆਪਣੇ ਆਪ ਨੂੰ ਕਲਿਆਣਕਰਤਾ ਮੰਨਦੇ ਨਾ ਸ਼ਿਵ ਜੀ। ਮਹੇਸ਼ ਜਿਹੜਾ ਉਹ ਮਾਲਕ ਨੇ, ਇਹ ਵੀ ਮੈਲਾ ਹੀ ਹੈ, ਮਹੇਸ਼ ਮੀਨਸ ਸ਼ਿਵ ਜੀ, ਜਿਹੜਾ ਮਹੇਸ਼ ਸ਼ਿਵ ਜੀ ਆਪਣੇ ਆਪ ਨੂੰ ਸੰਸਾਰ ਦੀ ਕਲਿਆਣਕਰਤਾ ਮੰਨਦਾ ਹੈ, ਮੈਲਾ ਹੈ। ਪੋਅਰ ਪੋਅਰ ਕਹਿ ਲਓ ਕਿ ਪੋਅਰ ਪੋਅਰ ਹਾਂ ਪੋਅਰ ਉਹ ਠੀਕ ਇੰਨਾ ਤਾਂ ਉੱਥੋਂ ਸਿੱਖਣ ਅੰਗਰੇਜ਼ੀ ਚਲੋ
ਮੇਲੇ ਸਿੱਧ ਸਾਧਕ ਹਰ ਭੇਖ
ਹਾਂ ਸਿੱਧ ਵੀ ਭਾਈ ਚੁਰਾਸੀ ਸਿੱਧ ਜਿਹੜੇ ਨੇ ਇਹਨਾਂ ਦਾ ਗੁਰੂ ਜਿਹੜਾ ਮਸੰਦਰ ਨਾਥ ਹੋਇਆ ਉਹ ਮਹਿਲਾ ਕਿਉਂਕਿ ਸਿਮਨਾਵ ਰਾਜੇ ਦੀ ਇਸਤਰੀ ਦਾ ਸੱਤ ਭਗਾਉਣ ਵਾਸਤੇ ਉਹਦੇ ਅੰਦਰ ਜਾ ਪ੍ਰਵੇਸ਼ ਹੋਇਆ ਸਿੱਧੀ ਰਾਹੀਂ ਮਹਿਲਾ ਹੈ ਸਾਧਕ ਸਾਧਨਾ ਕਰਨ ਵਾਲੇ ਵੀ ਬਹੁਤੇ ਭੇਖ ਧਾਰਨ ਕਰਨ ਵਾਲੇ ਵੀ ਮਹਿਲੇ ਨੇ ਉਹਨਾਂ ਨੂੰ ਇਹ ਚੀਜ਼ਾਂ ਭੇਖਾਂ ਦਾ ਹੰਕਾਰ ਹੈ ਮਹਿਲੇ ਨੇ ਇਸ ਕਰਕੇ ਕਦੇ ਕੋਈ ਭੇਖ ਧਾਰ ਲਿਆ ਕਦੇ ਕੋਈ ਹਾਂਜੀ
ਮਹਿਲੇ ਜੋਗੀ
ਮਹਿਲੇ ਜੰਗਮ 'ਤੇ ਵਿਸ਼ਰਾਮ ਕਰ ਲਓ
ਮਹਿਲੇ ਜੋਗੀ ਜੰਗਮ ਜਟਾ ਸਹੇਤ
ਸਿਹਤ ਮੈਨੇ ਜਟਾ ਦੇ ਸਮੇਤ ਜੋਗੀ ਵੀ ਬੜੀਆਂ ਬੜੀਆਂ ਜਟਾ ਲਾ ਦੇਣ ਹੋਰ ਵੱਖਰੇ ਕੇਸ ਨਾਲ ਲਾ ਲੈਂਦੇ ਨੇ ਜੋੜ ਲੈਂਦੇ ਨੇ ਬੋਰਡ ਦੀ ਗਮ ਨਾਲ ਵੱਡੇ ਕਿੰਨੇ ਕਿੰਨੇ ਫੁੱਟ ਲੰਬੇ ਕੇਸ ਵਧਾ ਲੈਂਦੇ ਨੇ ਜੋੜੇ ਹੁੰਦੇ ਨੇ ਸੋ ਉਹ ਜੋਗੀ ਜਟਾ ਦੇ ਸਹਿਤ ਉਹ ਵੀ ਭਾਈ ਮਹਿਲੇ ਨੇ ਜੰਗਮ ਜੰਗਮ ਕਿਹੜੇ ਹੁੰਦੇ ਨੇ ਜਿਹੜੇ ਆਪਾਂ ਪਿੰਡਾਂ 'ਚੋਂ ਆਇਆ ਸਾਰੇ ਉਹ ਸਿਰ 'ਤੇ ਮੋੜ ਦੇ ਖੰਭ 'ਚ ਨਹੀਂ ਬੰਦੇ ਹੁੰਦੇ ਘਰਾਂ 'ਚ ਮੰਗਣ ਵਾਲੇ ਟੱਲੀਆਂ ਜੀਆਂ ਲੈ ਕੇ ਗੌਰਜਾਂ ਦਾ ਵਿਆਹ ਜਾਂ ਕਰਦੇ ਫਿਰਦੇ ਹਾਂ 12 ਬਰਸ ਕੀ ਪੁਰਾਣੀ ਗੌਰਜਾਂ ਕਹਿੰਦੇ ਇੱਦਾਂ ਗੀਤ ਜੇ ਗਾਉਂਦੇ ਹੁੰਦੇ ਆ ਉਹਨਾਂ ਨੂੰ ਜੰਗਮ ਕਹਿੰਦੇ ਉਹ ਵੀ ਮਿਲੇ ਨੇ ਇਹਨਾਂ ਨਿਆਣਿਆਂ ਨੂੰ ਦੱਸੋ ਵੀ ਜੰਗਮ ਕੀ ਹੁੰਦੇ ਫਿਰ ਹਾਂ ਇੱਥੇ ਫੈਸ਼ਨ ਨਾਲ ਲਾ ਲੈਂਦੇ ਨੇ ਮੈਂ ਕਾਲਿਆਂ 'ਤੇ ਲਾਈਆਂ ਹੁੰਦੀਆਂ ਨੇ ਜ਼ਿਆਦਾ ਬੋਲੋ ਵਾਹਿਗੁਰੂ ਉਹ ਮਾਰ ਕਹਿੰਦੇ ਮਿਲੇ ਹੀ ਨੇ ਅੱਗੇ ਤਾਂ ਜੋਗੀ ਲਾਉਂਦੇ ਸੀ ਵੀ ਇੱਥੇ ਗੋਰੇ ਵੀ ਲਾਉਂਦੇ ਨੇ ਚਲੋ
ਮੈਲੀ ਕਾਇਆ ਹੰਸ ਸਮੇਤ
ਅੱਜ ਕਾਇਆ ਜਿਹੜੀ ਬੋਡੀ ਹੈ ਇਹ ਵੀ ਮੈਲੀ ਹੈ ਹੰਸ ਸਮੇਤ ਸੂਖਸ਼ਮ ਸਰੀਰ ਦੇ ਸਮੇਤ ਇੱਕ ਬਾਹਰਲੀ ਬੋਡੀ ਹੈ ਜਿਹੜੀ ਆਪਾਂ ਦਿੰਦੀਆਂ ਨੂੰ ਸਥੂਲ ਸਰੀਰ ਕਹਿੰਦੇ ਹਾਂ ਇੱਕ ਦੂਜਾ ਸਰੀਰ ਹੈ ਜਿਹਨੂੰ ਮਨ ਬੁੱਧ ਚਿੱਤ ਹੰਕਾਰ ਇਹਨੂੰ ਸੂਖਸ਼ਮ ਸਰੀਰ ਕਹਿੰਦੇ ਨੇ ਇਹ ਵੀ ਮੈਲਾ ਹੀ ਹੈ ਮਨ ਵੀ ਮੈਲ ਹੈ ਬੁੱਧ ਵੀ ਮੈਲ ਹੀ ਚਿੱਤ ਵੀ ਮੈਲ ਚਲੋ
ਕਹੇ ਕਬੀਰ ਅਤੇ ਜਨ ਪ੍ਰਵਾਨ
ਕਬੀਰ ਸਾਹਿਬ ਕਹਿੰਦੇ ਫਿਰ ਭਾਈ ਉਹੀ ਜਨ ਪ੍ਰਮਾਣਿਕ ਨੇ ਉਹਦੇ ਦਰ 'ਤੇ ਉਹੀ ਮਨਜ਼ੂਰ ਸੁਦਾ ਨੇ ਕਿਹੜੇ
ਨਿਰਮਲ ਅਤੇ ਜੋ ਰਾਮ ਰਾਮ ਹੈ ਜਾਨ
ਜਿਹਨੂੰ ਰਾਮ ਨੇ ਜਾਣ ਲਿਆ ਰੱਬ ਨੂੰ ਜਾਣ ਲਿਆ ਭਾਈ ਉਹ ਨਿਰਮਲ ਨੇ ਉਹ ਪੋਇਰ ਨੇ
ਮਨ ਕਰ ਮੱਕਾ ਕਿਬਲਾ ਕਰ ਦੇਹੀ
ਅਗਲਾ ਸ਼ਬਦ ਹੁਣ ਉਹ ਮੁਸਲਮਾਨ ਕਹਿੰਦੇ ਤੁਸੀਂ ਚਲੋ ਹਿੰਦੂਆਂ ਦੇ ਦੇਵਤਿਆਂ ਦਾ ਖੰਡਨ ਕਰ ਦਿੱਤਾ ਵੀ ਸਾਡੇ ਮੇਲੇ ਹੀ ਨੇ ਫਿਰ ਸਾਡੇ ਵਾਲੇ ਪਾਸੇ ਆ ਜਾਓ ਹਾਂਜੀ ਮੱਕੇ 'ਚ ਆਇਆ ਕਰੋ ਅਤੇ ਇੱਦਾਂ ਤੁਸੀਂ ਫਿਰ ਇਹ ਤਾਂ ਮੰਨੋ ਨਾ ਇਸ ਪਾਸੇ ਨੂੰ ਉਸ ਸੰਬੰਧ ਵਿੱਚ ਵੀ ਕਹਿੰਦੇ ਨੇ ਮੁਸਲਮਾਨਾਂ ਨੂੰ ਸਮਝਾਉਂਦੇ ਨੇ ਮਨ ਕਰ ਮੱਕਾ ਮੈਂ ਮਾਇੰਡ ਆਪਣੇ ਨੂੰ ਮੱਕਾ ਬਣਾਉਣਾ ਕੀਤਾ ਜਿਹੜਾ ਉਹਨਾਂ ਦਾ ਤੀਰਥ ਹੈ ਨਾ ਜਿਵੇਂ ਆਪਾਂ ਹਰਿਮੰਦਰ ਸਾਹਿਬ ਹੈ ਇਸਲਾਮ ਦਾ ਮੱਕਾ ਹੈ ਸੋ ਅਸੀਂ ਕਹਿੰਦੇ ਸਾਡਾ ਜਿਹੜਾ ਪਵਿੱਤਰ ਮਨ ਹੈ ਇਸ ਨੂੰ ਮੱਕਾ ਬਣਾਉਣਾ ਕੀਤਾ ਕਿਬਲਾ ਕਰਦੇ ਹੀ ਮੱਕੇ ਦੇ ਆਲੇ ਜਿਹੜੀ ਦੀਵਾਰ ਵੋਲ ਕੀਤੀ ਉਹਨਾਂ ਨੇ ਨਾ ਕੰਧ ਬਣਾਈ ਹੈ ਚਾਰ ਦੀਵਾਰੀ ਨੂੰ ਆਪਾਂ ਕਹਿੰਦੇ ਹਾਂ ਅਤੇ ਇਹ ਕਿਬਲਾ ਕਰਦੇ ਹੀ ਦੇਹ ਨੂੰ ਹੀ ਜਿਹੜਾ ਸੀ ਬੋਡੀ ਨੂੰ ਹੀ ਚਾਰ ਦੀਵਾਰੀ ਬਣਾਉਣਾ ਕੀਤਾ
ਬੋਲਣ ਹਾਰ ਪਰਮ
ਫੈਂਸ ਕਹਿ ਲਓ ਫੈਂਸ ਤਾਂ ਅਜੇ ਲੋਹੇ ਦੀ ਲਾਈ ਹੋਈ ਹੈ ਉਹ ਮੱਕੇ ਦੇ ਆਲੇ ਵਾਲੇ ਚਾਰੇ ਪਾਸੇ ਕੰਧ ਕੀਤੀ ਹੋਈ ਹੈ ਉਹ ਇੱਟਾਂ ਦੀ ਹੈ ਉਹਨੂੰ ਕਿਬਲਾ ਕਹਿੰਦੇ ਨੇ ਮੁਸਲਮਾਨ ਬੋਲੀ 'ਚ ਹਾਂ ਹੋਰ
ਬੋਲਣ ਹਾਰ ਪਰਮ ਗੁਰ ਇਹੀ
ਜਿਹੜਾ ਅੰਦਰ ਵਾਹਿਗੁਰੂ ਸਾਰਿਆਂ ਦੇ ਬੋਲ ਰਿਹਾ ਹੈ ਭਾਈ ਇਹ ਸਾਡਾ ਪਰਮ ਗੁਰੂ ਹੈ ਇਹ ਸਾਡਾ ਵੱਡਾ ਗੁਰੂ ਹੈ ਹਾਂਜੀ ਹੁਣ ਮੁੱਲਾਂ
ਕਹੋ ਰੇ ਮੁੱਲਾਂ
ਮੁੱਲਾਂ ਮੌਲਵੀ ਨੂੰ ਕਹਿੰਦੇ ਨੇ ਜਿਹੜਾ ਆਪਾਂ ਜਿਹੜੇ ਆਪਣੇ ਧਾਰਮਿਕ ਵਿੱਦਿਆ ਪੜ੍ਹਾਉਂਦੇ ਉਹਨੂੰ ਗਿਆਨੀ ਕਹਿ ਦਿੰਦੇ ਹਾਂ ਸੋ ਮੁਸਲਮਾਨਾਂ ਦੇ ਜਿਹੜੇ ਇਸਲਾਮਿਕ ਵਿੱਦਿਆ ਪੜ੍ਹਾਉਂਦਾ ਟੀਚਰ ਹੈ ਜਿਹੜਾ ਉਹਨਾਂ ਦਾ ਇਸਲਾਮ ਵਿੱਦਿਆ ਪੜ੍ਹਾਉਣ ਵਾਲਾ ਉਹਨੂੰ ਮੁੱਲਾਂ ਕਹਿੰਦੇ ਨੇ ਉਹ ਪੜ੍ਹਾਉਂਦਾ ਹੈ ਇਸ ਕਰਕੇ ਕਹੋ ਰੇ ਮੁੱਲਾਂ ਵਾਂਗ ਨਿਵਾਜ
ਕਹੋ ਰੇ ਮੁੱਲਾਂ ਵਾਂਗ ਨਿਵਾਜ
ਹਾਂ ਉੱਪਰ ਵਾਂਗ ਦਿੰਦੇ ਆ ਨਾ ਉੱਚੀ ਜਦੋਂ ਸਵੇਰੇ ਵੇਲੇ ਨਮਾਜ਼ ਪੜ੍ਹਨੀ ਹੁੰਦੀ ਆ ਅੱਲਾਹੂ ਅਕਬਰ ਇੱਦਾਂ ਬੋਲਦੇ ਨੇ ਸੋ ਉਹਨੂੰ ਵਾਂਗ ਕਹਿੰਦੇ ਨੇ ਇਹ ਮੁੱਲਾਂ ਤੂੰ ਜਿਹੜਾ ਹੈ ਰੱਬ ਦੇ ਗਾਉਣ ਗੀਤ ਗਾ ਰੱਬ ਦੇ ਗੁਣਾਂ ਨੂੰ ਗਾਉਣਾ ਕਰ ਇਹੀ ਵਾਂਗ ਦਾ ਦੇਣ ਹੈ ਜਾਂ ਹਾਂ ਨਿਵਾਜ ਨਿਵਾਜ ਕਿਹੜੀ ਪੜ੍ਹਨੀ ਹੈ ਜਿਹੜੀ ਨਿਮਰਤਾ ਰੱਖਣੀ ਹੈ ਇਹ ਨਿਵਾਜ ਪੜ੍ਹ ਹਾਂ
ਏਕ ਮਸੀਤ
ਦੱਸੈ ਦਰਵਾਜ,
ਆ ਜਿਹੜੀ ਬੋਡੀ ਹੈ ਇਹਨੂੰ ਮਸੀਤ ਬਣਾ, ਅਤੇ ਦਸੇ ਦਰਵਾਜ਼ ਦਸ ਇੰਦਰੀਆਂ ਨੇ ਜਿਹੜੇ ਇਹਨੂੰ ਦਰਵਾਜ਼ੇ ਬਣਾ ਮਸੀਤ ਦੇ।
ਰਹਾਓ ਮਿਸ ਮਿਲ ਤਾਮਸ ਪਰਮ ਕਦੂਰੀ,
ਮਿਸ ਮਿਲ ਉਹਨੂੰ ਕਹਿੰਦੇ ਨੇ ਜਿਹੜਾ ਇਹ ਹਲਾਲ ਕਰਦੇ ਨੇ ਜੀਵ ਨੂੰ ਮਾਰ ਦੇਣਾ, ਪੂਰਾ ਨਹੀਂ ਵੱਢਦੇ ਥੋੜ੍ਹਾ ਜਿਹਾ ਗਲ ਵੱਢ ਕੇ ਛੱਡ ਦਿੰਦੇ ਨੇ, ਉਹਨੂੰ ਮਿਸ ਮਿਲ ਕਹਿੰਦੇ ਨੇ ਹਲਾਲ ਹੋਇਆ। ਸੋ ਹਲਾਲ ਕੀ ਕਰਨਾ ਕਹਿੰਦੇ ਤਾਮਸ, ਜਿਹੜਾ ਅੰਦਰ ਹੰਕਾਰ ਵਾਲਾ ਗੁਣ ਹੈ ਤੋਮੋ ਗੁਣ ਹੈ, ਸੋ ਇਹਨੂੰ ਹਲਾਲ ਕਰ, ਹਾਂਜੀ ਇਹਨੂੰ ਕੱਟਣਾ ਕਰ। ਹੋਰ ਭਰਮ ਕਦੂਰੀ, ਕਦੂਰੀ ਦੇ ਤਿੰਨ ਅਰਥ ਨੇ, ਕਦੂਰੀ ਨਾਮ ਕੱਟਣਾ, ਕਦੂਰੀ ਨਾਮ ਖਾਣਾ, ਕਦੂਰੀ ਨਾਮ ਜਿਹੜਾ ਮਾਸ ਇਹਨਾਂ ਨੇ ਵੱਢ ਕੇ ਰੱਖਿਆ ਹੁੰਦਾ ਹਲਾਲ ਕਰਕੇ ਉੱਤੇ ਢੱਕਿਆ ਹੁੰਦਾ ਕੱਪੜੇ ਨਾਲ, ਉਸ ਕੱਪੜੇ ਨੂੰ ਵੀ ਕਦੂਰੀ ਕਹਿੰਦੇ ਨੇ। ਸੋ ਤਿੰਨੇ ਅਰਥ ਲੱਗ ਜਾਂਦੇ ਨੇ, ਭਰਮ ਨੂੰ ਕਦੂਰੀ ਜਿਹੜਾ ਕੱਟਣਾ ਹੈ, ਇਹੀ ਖਾਣਾ ਕਰ, ਅਤੇ ਇਹੀ ਜਿਹੜਾ ਅਸੀਂ ਕੱਪੜੇ ਨਾਲ ਢੱਕਣਾ ਕਰ, ਭਰਮ ਜਿਹੜਾ ਕੱਟਣਾ ਹੈ। ਹਾਂਜੀ
ਭਾਖ ਲੈ ਪੰਚੇ ਹੋਏ ਸਬੂਰੀ,
ਹਾਂ ਪੰਚਾ 'ਤੇ ਵਿਸ਼ਰਾਮ ਕਰਕੇ ਠੀਕ ਹੈ। ਭਾਖ ਲੈ ਪੰਚਾ,
ਭਾਖ ਲੈ ਪੰਚਾ,
ਭਾਖ ਹੁੰਦਾ ਖਾਣਾ, ਇਹ ਮਾਸ ਕਿਹੜਾ ਖਾਣਾ, ਪੰਜਾਂ ਨੂੰ ਖਾ, ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਮੋਹ ਨੂੰ, ਹੰਕਾਰ ਆਦਿ ਕਹਿੰਦਾ ਖਾਣਾ ਕਰ। ਹੋਏ ਸਬੂਰੀ ਫਿਰ ਤੂੰ ਸਬਰ ਵਾਲਾ ਹੋਵੇਂਗਾ।
ਹਿੰਦੂ ਤੁਰਕ ਕਾ ਸਾਹਿਬ ਏਕ,
ਸਿਚ ਕਰਕੇ ਹਿੰਦੂਆਂ ਦਾ ਵੀ ਮੁਸਲਮਾਨਾਂ ਦਾ ਵੀ ਸਵਾਮੀ ਤੱਕ ਭਰਾ ਵਾਹਿਗੁਰੂ ਹੀ ਹੈ ਨਾ, ਵੱਖਰਾ ਤਾਂ ਨਹੀਂ ਨਾ ਕੋਈ ਤੁਸੀਂ ਬਣਾ ਰੱਖੇ ਨੇ ਵੱਖਰੇ ਵੱਖਰੇ। ਹਾਂਜੀ
ਕਹਿ ਕਰੇ ਮੁੱਲਾ ਕਹਿ
ਦਰਾਮਾ, ਕਹਿ ਕਰੈ,
ਕਹਿ ਕਰੈ
ਮੁੱਲਾ,
ਮੁੱਲਾ ਕਹਿ ਕਰੈ ਸੇਖ,
ਇਸ ਕਰਕੇ ਮੁੱਲਾ ਕੀ ਕੋਈ ਇਕੱਲਾ ਕਰ ਸਕਦਾ ਹੈ, ਸੇਖ ਉਹਨਾਂ ਦੇ ਵੱਡੇ ਫਿਰਕੇ ਦਾ ਨਾਂ ਹੈ ਮੁਸਲਮਾਨਾਂ ਦੇ, ਵੱਡੇ ਨੂੰ ਕਹਿੰਦੇ ਨੇ, ਸੋ ਸੇਖ ਕੀ ਕੋਈ ਕਰ ਸਕਦਾ ਹੈ।
ਕਹਿ ਕਬੀਰ ਹੋ ਪਿਆ ਦੀਵਾਨਾ,
ਕਬੀਰ ਸਾਹਿਬ ਕਹਿੰਦੇ ਮੈਂ ਇਸ ਕਰਕੇ ਭਾਈ ਆਪਣੇ ਵਾਹਿਗੁਰੂ ਦੇ ਵਿੱਚ ਹੀ ਮਸਤ ਹੋ ਗਿਆ, ਦੀਵਾਨਾ ਹੋ ਗਿਆ।
ਮੁਸ ਮੁਸ ਮਨੁਆ ਸਹਿਜ ਸਮਾਨਾ,
ਮੁਸ ਮੁਸ ਹੁੰਦਾ ਅਰਥ ਰੋਕ ਰੋਕ ਕੇ, ਹੌਲੀ ਹੌਲੀ ਰੋਕ ਰੋਕ ਕੇ ਮਨ ਨੂੰ ਜਿਹੜਾ ਸੀ ਗਿਆਨ ਵਿੱਚ ਗਿਆਨ ਦੁਆਰਾ ਸਮਾ ਗਏ ਪਰਮੇਸ਼ਰ 'ਚ।
ਗੰਗਾ ਕੈ ਸੰਗ ਸਲਤਾ ਬਿਗਰੀ,
ਜਦੋਂ ਮੁਸਲਮਾਨਾਂ ਬਾਰੇ ਵੀ ਇਹ ਗੱਲਾਂ ਕਹਿਤੀਆਂ ਕਬੀਰ ਸਾਹਿਬ ਨੇ, ਹਿੰਦੂਆਂ ਬਾਰੇ ਵੀ ਕਹਿਤੀਆਂ, ਦੋ ਰਲ ਕੇ ਕਹਿੰਦੇ ਬੜਾ ਵਿਗੜਿਆ ਜਲਾ ਹੈ। ਅਤੇ ਹੁਣ ਕਹਿੰਦਾ ਹਾਂ ਇਹ ਗੱਲ ਤੁਹਾਡੀ ਠੀਕ ਆ, ਬਾਕੀ ਮੈਂ ਵਿਗੜਿਆ ਹੋਇਆ, ਕਿੱਦਾਂ ਦਾ ਵਿਗੜਿਆ ਹੋਇਆ, ਕਈ ਤਰ੍ਹਾਂ ਦੇ ਪ੍ਰਮਾਣ ਦੇਖ ਕੇ ਹੁਣ ਦੱਸ ਦਿੰਦੇ ਕਿਵੇਂ ਕਿਵੇਂ ਵਿਗੜਿਆ। ਪਹਿਲਾ ਪ੍ਰਮਾਣ ਕੀ ਹੈ,
ਗੰਗਾ ਕਾ ਸੰਗ ਸਲਤਾ ਬਿਗਰੀ,
ਜਿਵੇਂ ਗੰਗਾ ਦੇ ਨਾਲ ਸਲਤਾ ਮਿਲ, ਜਿਹੜੇ ਹੋਰ ਕਿੰਨੇ ਰੀਵਰ ਨੇ ਨਦੀਆਂ ਨੇ ਗੰਗਾ ਜਾ ਕੇ ਮਿਲ ਜਾਂਦੀਆਂ ਨੇ, ਉਹ ਗੰਗਾ ਵਰਗੀਆਂ ਹੀ ਹੋ ਜਾਂਦੀਆਂ ਨੇ, ਗੰਗਾ ਪਵਿੱਤਰ ਮੰਨਿਆ। ਦੂਜੀਆਂ ਨਦੀਆਂ ਮੈਲੀਆਂ ਨੇ ਅਤੇ ਉਹ ਗੰਗਾ 'ਚ ਪੈਂਦੀਆਂ ਨੇ ਨਾ ਆ ਕੇ, ਉਹ ਵੀ ਨਿਰਮਲ ਹੋ ਜਾਂਦੀਆਂ ਨੇ। ਕਹਿੰਦੇ ਜਿਵੇਂ ਉਹ ਨਦੀਆਂ ਵਿਗੜ ਗਈਆਂ ਗੰਗਾ ਰੂਪੇ ਹੋ ਗਈਆਂ, ਇਉਂ ਮੈਂ ਕਬੀਰ ਵੀ ਇੱਦਾਂ ਦਾ ਹੀ ਵਿਗੜਿਆ ਹੋਇਆ, ਮੈਂ ਵੀ ਰੱਬ ਨਾਲ ਮਿਲ ਕੇ ਉੱਦਾਂ ਦਾ ਹੀ ਬਣ ਗਿਆ, ਬਾਕੀ ਤੁਸੀਂ ਕਿਹਾ ਠੀਕ ਵਿਗੜੇ ਆ। ਕਈ ਬੁੜੀਆਂ ਨਿਆਣਿਆਂ ਨੂੰ ਗਾਲਾਂ ਕੱਢ ਦਿੰਦੀਆਂ ਨਾ ਵੀ ਵਿਗੜਿਆ ਹੋਇਆ ਜਰਾ ਵੇ, ਸੋ ਵਿਗੜਿਆ ਇੱਦਾਂ, ਮੈਂ ਇੱਦਾਂ ਦਾ ਵਿਗੜਿਆ ਕਬੀਰ ਕਹਿੰਦੇ। ਸੋ ਸਲਤਾ,
ਸੋ ਸਲਤਾ ਗੰਗਾ ਹੋਏ ਨਿਬੜੀ,
ਉਹ ਜਿਹੜੀ ਨਦੀ ਸੀ ਨਾ ਗੰਗਾ ਦਾ ਰੂਪ ਹੋ ਨਿਬੜੀ, ਉਹੀ ਰੂਪ ਹੋ ਗਈ।
ਵਿਗੜਿਓ ਕਬੀਰਾ ਰਾਮ ਦੁਹਾਈ,
ਮੈਂ ਰਾਮ ਦੀ ਸਹੁੰ ਖਾ ਕੇ ਕਹਿੰਦਾ ਮੈਂ ਵੀ ਵਿਗੜਿਆ ਹਾਂ, ਸੀ ਕੇ ਕਿਹਾ ਸੀ ਮੈਂ ਵਿਗੜਿਆ, ਰੱਬ ਦੀ ਸਹੁੰ ਖਾ ਕੇ ਕਹਿੰਦਾ ਦੁਹਾਈ ਮੈਨੇ ਸਹੁੰ ਖਾ ਕੇ।
ਸਾਚ ਪਇਓ ਅਨਕਤ ਹੈ ਨਾ ਜਾਈ, ਰਹਾਓ
ਸਾਚ ਪਇਓ, ਮੈਂ ਸੱਚਾ ਹੋ ਗਿਆ ਹੁਣ ਰੱਬ ਨਾਲ ਮਿਲ ਕੇ, ਸੱਚੇ ਦਾ ਰੂਪ ਹੋ ਗਿਆ, ਉਹਨੂੰ ਛੱਡ ਕੇ ਹੋਰ ਕਿਤੇ ਜਾਣਾ ਨਹੀਂ ਕਰਦੇ ਹੁਣ।
ਚੰਦਨ ਕੈ ਸੰਗ ਤਰਵਰ ਵਿਗੜਿਓ,
ਹਾਂ ਜਿਵੇਂ ਚੰਦਨ ਦੇ ਨਾਲ ਰਲ ਕੇ, ਹਾਂਜੀ ਤਰਵਰ ਨਾਮ ਟ੍ਰੀ ਦਾ, ਚੰਦਨ ਦਾ ਬੂਟਾ ਹੈ ਨਾ ਜਿਹੜਾ ਸੰਦਲ ਬੁੱਢ ਜਿਹੜਾ, ਸੰਦਲ ਦਾ ਟ੍ਰੀ ਜਿਹੜਾ, ਉਹਦੇ ਲਾਗੇ ਜਿਹੜੇ ਹੋਰ ਟ੍ਰੀ ਖੜ੍ਹੇ ਹੁੰਦੇ ਨੇ, ਦਰਖਤ ਖੜ੍ਹੇ ਹੁੰਦੇ ਨੇ, ਉਹਦੇ 'ਚ ਉਹ ਵੀ ਸੁਗੰਧੀ ਵਾਲੇ ਹੋ ਜਾਂਦੇ ਨੇ। ਸੋ ਇਸ ਕਰਕੇ ਜਿਵੇਂ ਚੰਦਨ ਸੰਦਲ ਬੁੱਢ ਦੇ ਨਾਲ ਟ੍ਰੀ ਦੇ ਨਾਲ ਲੱਗ ਕੇ ਦੂਜੇ ਦਰਖਤ ਚੰਦਨ ਬਣ ਗਏ ਵਿਗੜ ਗਏ, ਉਵੇਂ ਵੀ ਹਾਂ
ਸੋ ਤਰਵਰ ਚੰਦਨ ਹੋਏ ਨਿਬੜਿਓ,
ਉਹ ਦਰਖਤ ਜਿਹੜਾ ਟ੍ਰੀ ਜਿਹੜਾ ਚੰਦਨ ਹੋ ਨਿਬੜਦਾ ਹੈ, ਸੋ ਮੈਂ ਇਸੇ ਤਰ੍ਹਾਂ ਅੱਗੇ ਹੋਰ ਪ੍ਰਮਾਣ ਕੀ ਦਿੱਤਾ ਹੈ।
ਪਾਰਸ ਕਹਿ ਸੰਗ ਤਾਂਬਾ ਵਿਗੜਿਓ,
ਹਾਂ ਪਾਰਸ ਦੀ ਬੱਟੀ ਨਾਲ ਲੱਗ ਕੇ, ਤਾਂਬੇ ਨੂੰ ਜੇ ਟੱਚ ਕਰਦੀ ਹੈ ਨਾ ਪਾਰਸ ਦੇ ਨਾਲ, ਜਿਹੜਾ ਕੀ ਕਹਿੰਦੇ ਕੋਪਰ ਕਹਿੰਦੇ ਹੋ ਤਾਂਬੇ ਨੂੰ,
ਕੋਪਰ,
ਹਾਂ ਕਾਪਰ ਜਿਹੜਾ ਹੈਗਾ ਉਹਨੂੰ ਪਾਰਸ ਦੀ ਬੱਟੀ ਨਾਲ ਟੱਚ ਕਰੀਏ ਤਾਂ ਸੋਨਾ ਬਣ ਜਾਂਦਾ, ਜਿਵੇਂ ਉਹ ਵਿਗੜ ਗਿਆ ਇਸੇ ਤਰ੍ਹਾਂ ਸੋ ਤਾਂਬਾ
ਕੰਚਨ ਹੋਏ ਨਿਬਰਿਓ।
ਹਾਂ, ਉਹ ਜਿਹੜਾ ਕਾਪਰ ਸੀ ਉਹ ਜਿਵੇਂ ਤਾਂਬਾ ਜਿਹੜਾ ਸੀ ਸੋਨਾ ਹੋ ਗਿਆ, ਗੋਲਡ ਹੋ ਗਿਆ, ਹਾਂਜੀ ਉਹਨਾਂ ਮਿਲ ਕੇ ਵਿਗੜ ਗਿਆ ਨਾ, ਉਹਦਾ ਰੂਪ ਉਹ ਨਹੀਂ ਰਿਹਾ। ਇਸੇ ਤਰ੍ਹਾਂ
ਸੰਤਨ ਸੰਗ ਕਬੀਰਾ ਵਿਗੜਿਓ,
ਇਉਂ ਮੈਂ ਵੀ ਸੰਤਾਂ ਦਾ ਸੰਗ ਕਰਕੇ ਕਬੀਰ ਵਿਗੜ ਗਿਆ, ਮੈਂ ਵੀ ਉਹ ਕਬੀਰ ਜਲਾਹਾ ਨਹੀਂ ਰਹਿ ਗਿਆ, ਹੁਣ ਮੈਂ ਵੀ ਬ੍ਰਹਮ ਬੇਤਾ ਬਣ ਗਿਆ। ਹਾਂ,
ਸੋ ਕਬੀਰ ਰਾਮੈ ਹੋਏ ਨਿਬਰਿਓ,
ਮੈਂ ਵੀ ਰਾਮ ਦਾ ਰੂਪ ਹੋ ਨਿਬੜਿਆ। ਠੀਕ ਹੈ, ਕਿਆ ਕਹਿੰਦੇ ਤੁਸੀਂ ਮੈਨੂੰ ਵਿਗੜਿਆ ਹੋਇਆ ਕਿਹਾ ਨਾ, ਮੈਂ ਤਾਂ ਇੱਦਾਂ ਦਾ ਵਿਗੜਿਆ, ਤੁਹਾਨੂੰ ਵੀ ਇੱਦਾਂ ਵਿਗੜਨਾ ਚਾਹੀਦਾ ਸਾਰਿਆਂ ਨੂੰ।
ਮਾਥੇ ਤਿਲਕ ਹੱਥ ਮਾਲਾ ਬਾਣਾ,
ਮਾਥੇ ਤਿਲਕ
ਹੱਥ
ਮਾਲਾ ਬਾਣਾ,
ਹੱਥ ਮਾਲਾ ਬਾਣਾ।
ਵੈਸੇ ਸਵੇਰ ਵਾਲਾ ਫਾਸਟ ਚੱਲਦੇ ਹੋ ਤੁਸੀਂ ਸ਼ਾਮ ਵਾਲੇ, ਸਵੇਰ ਵਾਲਾ ਨੇ ਇੱਥੋਂ ਤੱਕ ਸੀ। ਚਲੋ ਪਹਿਲੋ ਆ ਸਾਧ ਪੂਰਾ ਕਰ ਲਓ, ਇੱਕ ਵੱਧ ਕਰ ਲਓ ਤੁਸੀਂ। ਮਾਥੇ ਤਿਲ, ਹੁਣ ਪਖੰਡ ਦਾ ਖੰਡਨ ਕਰਦੇ ਨੇ, ਮੱਥੇ 'ਤੇ ਤਿਲਕ ਲਾ ਲਏ ਜੀ, ਹੱਥ 'ਚ ਮਾਲਾ ਫੜ ਲਈ, ਇੱਦਾਂ ਦਾ ਬਣਾਓ ਬਣਾ ਲਿਆ ਬਾਣਾ, ਮੈਨੇ ਭੇਖ ਇੱਦਾਂ ਦਾ ਬਣਾ ਲਿਆ। ਹਾਂਜੀ,
ਲੋਗਨ ਰਾਮ,
ਲੋਗਨ
ਲੋਗਨ
ਇੱਥੇ ਸਲਾਮ ਕਰਕੇ,
ਲੋਗਨ ਰਾਮ ਖਿਲਿਓਨਾ,
ਹਾਂ ਖਿਲਾਉਣਾ ਮੈਨੇ ਟੋਏ, ਰੱਬ ਨੂੰ ਲੋਕਾਂ ਨੇ ਟੋਏ ਮੰਨ ਲਿਆ, ਖਿਲਾਉਣਾ ਮੰਨ ਲਿਆ ਵੀ ਖੇਡ ਹੈ। ਹਾਂਜੀ, ਜਿਵੇਂ ਨਿਆਣਿਆਂ ਨੂੰ ਪਰਚਾਉਣ ਵਾਸਤੇ ਆਪਾਂ ਖਿਡਾਉਣਾ ਦੇ ਦਈਏ ਨਾ, ਉਹ 'ਚ ਬਸ ਹੋ ਜਾਂਦਾ ਖਿਡਾਉਣਾ ਦੇਖ ਕੇ, ਵੀ ਸ਼ਾਇਦ ਸਾਡੇ ਪਖੰਡ ਨਾਲ ਰੱਬ ਖਿਡਾਉਣੇ ਵਾਂਗੂ ਬਸ ਆ ਜਾਊਗਾ, ਇੱਦਾਂ ਹੀ ਪਰਚ ਜਾਊਗਾ। ਉਹ ਰੱਬ ਨੂੰ ਲੋਕਾਂ ਨੇ ਖਿਲਾਉਣਾ ਮੰਨ ਲਿਆ, ਪਲੇਥਿੰਗ ਕਹਿ ਲਓ, ਟੋਏ ਨਹੀਂ ਜੇ ਠੀਕ ਆਉਂਦਾ।
ਜਿਉਂ ਹੋ ਬੋਰਾ ਤਿਉਂ ਰਾਮ ਤੋਰਾ,
ਹਾਂ ਜਾਓ ਹਾਂ ਬੌਰਾ ਤੋ ਰਾਮ ਤੋਰਾ, ਕਹਿ ਮੈਨੂੰ ਲੋਕ ਬੌਰਾ ਕਹਿੰਦੇ ਹਨ, ਹਾਂ ਠੀਕ ਆ, ਮੈਂ ਇਹਨਾਂ ਲੋਕਾਂ ਮੁਤਾਬਕ ਜਿਵੇਂ ਬੌਲਾ ਹੀ ਹਾਂ, ਸੰਸਾਰ ਵੱਲੋਂ ਵਾਕਿਆ ਮੈਂ ਬੌਲਾ ਹੋ ਗਿਆ, ਤੋ ਰਾਮ ਤੋਰਾ, ਪਰ ਹਾਂ ਤਾਂ ਰਾਮ ਤੇਰਾ ਹੀ ਹਾਂ ਨਾ ਮੈਂ, ਹਾਂ ਜੇ ਲੋਕਾਂ ਨੇ ਮੈਨੂੰ ਬੌਲਾ ਮੰਨਿਆ ਚਲੋ ਬੌਲਾ ਹੀ ਸਹੀ, ਪਰ ਹੈ ਮੈਂ ਹਾਂ ਤਾਂ ਮੈਂ ਤੇਰਾ ਨਾ ਦਾਸ, ਤੇਰਾ ਸੇਵਕਾ ਮੈਂ।
ਲੋਕ ਮਰਮ ਕਹਿ ਜਾਣੈ ਮੋਰਾ,
ਮਰਮ ਇੰਜ ਭੇਦ ਰਹੱਸ ਸੀਕਰਟ, ਹਾਂ ਲੋਕ ਮੇਰੇ ਅੰਦਰ ਦੇ ਸੀਕਰਟ ਨੂੰ ਕੀ ਜਾਣਦੇ ਹੈ, ਮੇਰੇ ਰਹੱਸ ਨੂੰ ਕੀ ਜਾਣਦੇ ਹੈ, ਹਾਂਜੀ ਵੀ ਮੇਰੇ ਅੰਦਰ ਕੀ ਹੈ। ਕਬੀਰ ਸਾਹਿਬ ਕਹਿੰਦੇ, ਤੋਰੋ ਨਾ ਪਾਤੀ,
ਤੋਰੋ ਨਾ ਪਾਤੀ,
ਮੈਂ ਪੱਤੇ ਤੁਲਸੀ ਦੇ ਪੱਤੇ ਨਹੀਂ ਤੋੜਦਾ ਪੂਜਾ ਕਰਨ ਵਾਸਤੇ, ਹਾਂ
ਪੂਜੋ ਨਾ ਦੇਵਾ,
ਨਾ ਪੱਥਰ ਦੀਆਂ ਮੂਰਤੀਆਂ ਨੂੰ ਮੈਂ ਪੂਜਦਾ, ਵੀ ਪੱਤੇ ਤੁਲਸੀ ਦੇ ਪੱਤੇ ਤੋੜ ਕੇ ਮੂਰਤੀ ਦੀ ਪੂਜਾ ਕਰਨੀ, ਇਹ ਨਹੀਂ ਮੈਂ ਕਰਦਾ ਤੁਹਾਡੇ ਵਾਂਗੂ, ਸਟੈਚੂਆਂ ਨੂੰ ਨਹੀਂ ਪੂਜਦਾ।
ਰਾਮ ਭਗਤ ਬਿਨ ਨਿਹ ਫਲ ਸੇਵਾ,
ਹਾਂ ਬਿੰਤੇ ਸਾਹਿਬ ਠੀਕ ਕੀਤਾ, ਰਾਮ ਭਗਤ ਬਿਨ,
ਰਾਮ ਭਗਤ ਬਿਨ
ਪਰਮੇਸ਼ਰ ਦੀ ਭਗਤੀ ਤੋਂ ਬਿਨਾਂ, ਆ ਜਿਹੜੀ ਤੁਸੀਂ ਪੱਥਰਾਂ ਦੀ ਸੇਵਾ ਕਰਦੇ ਹੋ, ਪੂਜਾ ਕਰਦੇ ਹੋ ਠਾਕਰਾਂ ਦੀ, ਇਹ ਨਿਫਲ ਹੈ, ਕਿਸੇ ਅਰਥ ਨਹੀਂ ਹੈ। ਹਾਂ,
ਸਤਿਗੁਰ ਪੂਜੋ ਸਦਾ ਸਦਾ ਮਨਾਵੋ,
ਹਾਂ ਮੈਂ ਆਪਣੇ ਮੇਰੇ ਸਤਿਗੁਰੂ ਪੂਜਨੀਕ ਨੇ, ਸੋ ਮਨ ਕਰਕੇ ਮੈਂ ਉਹਨਾਂ ਦੀ ਪੂਜਾ ਕਰਦਾ, ਅਤੇ ਬਾਣੀ ਕਰਕੇ ਮੈਂ ਉਹਨਾਂ ਨੂੰ ਸਦਾ ਹੀ ਮਨਾਉਣਾ ਕਰਦਾ ਆਪਣੇ ਸਤਿਗੁਰਾਂ ਨੂੰ। ਕਬੀਰ ਦਾ ਗੁਰੂ ਕੌਣ ਸੀ? ਰਾਮਾਨੰਦ, ਸੋ ਉਹਦੇ ਬਾਰੇ ਕਹਿ ਦਿੰਦੇ, ਮੈਂ ਆਪਣੇ ਰਾਮਾਨੰਦ ਗੁਰੂ ਦੀ ਪੂਜਾ ਹੀ ਕਰਦਾ, ਉਹ ਪੂਜਿਆ ਵਾ, ਪੂਜਣੇ ਯੋਗ ਹੈ, ਤੁਸੀਂ ਪੱਥਰਾਂ 'ਚੋਂ ਕੀ ਕੱਢਣਾ, ਪੱਥਰਾਂ ਦੀ ਪੂਜਾ ਕਰਦੇ ਹੋ, ਇਸ ਕਰਕੇ ਬਾਣੀ ਕਰਕੇ ਵੀ ਮੈਂ ਉਹਨੂੰ ਸਦਾ ਸਦਾ ਮਨਾਉਣਾ। ਹਾਂਜੀ,
ਐਸੀ ਸੇਵ ਦਰਗਹਿ ਸੁੱਖ ਪਾਵੋ,
ਇੱਦਾਂ ਦੀ ਸੇਵਾ ਕੀਤੀ, ਆਪਣੇ ਗੁਰੂ ਦੀ ਸੇਵਾ ਕੀਤੀ ਹੋਈ ਹੈ, ਜਿਹੜੀ ਇੱਥੇ ਵੀ ਸੁੱਖ ਪਾਉਂਦਾ ਹੈ, ਦਰਗਾਹ ਵਿੱਚ ਵੀ ਸੁੱਖ ਪਾਉਂਦਾ ਹੈ। ਕਿੰਨੇ ਪ੍ਰਕਾਰ ਦੀ ਸੇਵਾ ਗੁਰੂ ਦੀ, ਕੋਈ ਭਾਂਡੇ ਮਾਂਜਦਾ ਹੈ, ਕੋਈ ਜੋੜੇ ਝਾੜਦਾ, ਕੋਈ ਤੱਪੜ ਝਾੜਦਾ, ਕੋਈ ਬਾਣੀ ਲਿਖ ਲਿਖ ਕੇ ਫਰੀ ਗੁੱਟ ਕੇ ਸਾਵਧਾਨ ਸੇਵਾ ਕਰਦਾ, ਹੱਥਾਂ ਨਾਲ ਸੇਵਾ ਕਰਦੇ ਨੇ, ਕਿੰਨੀ ਇੱਦਾਂ ਦੀ। ਸੋ ਇਹ ਸੇਵਾ ਹੈ ਅਨੇਕ ਪ੍ਰਕਾਰ ਦੀ, ਕੋਈ ਸ਼ਹੀਦ ਹੋ ਕੇ ਸੇਵਾ ਕਰ ਜਾਂਦਾ, ਨਾਨਾ ਪ੍ਰਕਾਰ ਦੀਆਂ ਸੇਵਾਵਾਂ ਨੇ। ਸੋ ਐਸੀ ਜਿਹੜੀ ਗੁਰਦੁਆਰ ਦੀ ਸੇਵਾ ਹੈ, ਮਹਾਰਾਜ ਕਹਿੰਦੇ ਇਹ ਲੋਕ ਦਾ ਵੀ ਸੁੱਖ ਪਾਉਂਦਾ, ਪਰਲੋਕ ਵਿੱਚ ਵੀ ਸੁੱਖ ਪਾਉਂਦਾ।
ਲੋਕ ਕਹਿ ਕਬੀਰ ਬੋਰਾਨਾ,
ਸਾਰਾ ਸੰਸਾਰ ਮੈਨੂੰ ਪਾਗਲ ਕਹਿੰਦਾ, ਸਾਰੇ ਮੈਨੂੰ ਬੌੜਾ ਕਹਿੰਦੇ ਨੇ। ਹਾਂ,
ਕਬੀਰ ਕਾ ਮਰਮ ਰਾਮ ਪਹਿਚਾਨਾ,
ਹਾਂ ਕਬੀਰ ਕਾ ਮਰਮ ਰਾਮ ਪਹਿਚਾਨਾ, ਮੈਂ ਕਬੀਰ ਦਾ ਅੰਦਰ ਦਾ ਸੀਕਰਟ ਸੀ, ਇਹ ਵਾਹਿਗੁਰੂ ਤੂੰ ਹੀ ਜਾਣਦਾ, ਇਹ ਤਾਂ ਲੋਕ ਮੈਨੂੰ ਬੌੜਾ ਹੀ ਕਹਿੰਦੇ ਨੇ, ਇਹਨਾਂ ਦੀ ਦੁਨੀਆਂ ਵਿੱਚ ਮੈਂ ਬੌੜਾ ਹੀ ਹਾਂ। ਗੁਰੂ ਨਾਨਕ ਸਾਹਿਬ ਨੇ ਵੀ ਇੱਦਾਂ ਕਿਹਾ ਲੋਕਾਂ ਨੇ, ਕੁਰਾਈਆ ਕਹਿ ਦਿੱਤਾ। ਹਾਂਜੀ ਬੇਤਾਲਾ ਕਹਿ ਦਿੱਤਾ, ਭੂਤਨਾ ਕਹਿ ਦਿੱਤਾ। ਸੋ ਸੰਸਾਰ ਤਾਂ ਇੱਦਾਂ ਹੀ ਕਹਿੰਦਾ ਹੈ, ਜਿਹੜੇ ਰੱਬ ਨਾਲ ਪਿਆਰ ਕਰਦੇ ਨੇ ਸੰਸਾਰੀਆਂ ਦੀ ਦ੍ਰਿਸ਼ਟੀ ਵਿੱਚ ਬੌਲੇ ਹੁੰਦੇ ਨੇ, ਭੂਤਨੇ ਝੱਲੇ ਲੱਗਦੇ ਨੇ। ਸੋ ਇਹ ਸ਼ਬਦ ਸਾਰੇ ਪੜ੍ਹ ਲਓ ਲਵਾਓ ਹਾਜ਼ਰੀ, ਹੁਣ ਜਿੱਥੋਂ ਸ਼ੁਰੂ ਹੁੰਦਾ ਨਾ ਸ਼ਬਦ, ਇਕੱਠੇ ਬੋਲੋ ਸਾਰੇ। ਲੋਗਨ ਤੇ ਵਿਸ਼ਰਾਮ, ਲੋਗਨ ਰਾਮ ਨੀ, ਲੋਗਨ ਫਿਰ ਮੁੱਢਲੀ ਭਗਤੀ ਮੁੜ ਤੋਂ ਫਿਰ ਪੜ੍ਹੋ। ਹੁਣ ਠੀਕ ਠੀਕ ਮਰਮ ਤੇ ਲੋਕ ਮਰਮ ਠੀਕ ਠੀਕ
ਸ਼ਾਬਾਸ਼,
ਵੈਰੀ ਗੁੱਡ, ਸਾਰੇ ਵਸਾਉਣ ਠੀਕ ਕੀਤੇ। ਗੁੱਡ।